ਮੇਰੇ ਵਾਹਿਗੁਰੂ ਤੇਰਾ ਅੰਤ ਨਾ ਜਾਣਾ, ਮੇਰੇ ਵਾਹਿਗੁਰੂ ਤੇਰਾ ਅੰਤ ਨਾ ਜਾਣਾ।
ਤੇਰਾ ਅੰਤ ਨਾ ਜਾਣਾ, ਤੇਰੇ ਵਾਹਿਗੁਰੂ
बारह लोग को और पूरा पूरा हरिजन वास्ते अपने मन में अधिकारी बनाओ। अधिकारी किवें बनता है? सत्संगी पुरश वास्ते तीन सुनहरी असूल दसे हैं जेडे के इसनों 100% लाभ प्राप्त करने सहायक हैं। पहले सत्संगी पुरश दे चित्त की श्रद्धा होनी चाहिए है, दूसरा चित्त की निर्माणता, तीसरे चित्त की एकाग्रता, श्रद्धा विश्वास यकीन भरोसा नेचर इको चीज़ देना है। कोई भी विद्या है दुनिया ते श्रद्धा तो बिना फलीभूत नहीं होया कर। स्कूलों कॉलेजों में भी श्रद्धा की लोड़ है, बच्चे पढ़ते हैं उन्होंने उस्ताद जो कुछ है दसते यथार्थ दसते हैं तो उस पर विश्वास लियाते हैं। इसी तरह तब जाके उस विद्या दे विच उन्होंने सफलता प्राप्त होंगी। अगर विश्वास ना लिया सफलता प्राप्ति नहीं हो सकती। दुनियावी विद्या का जो यह हाल है, परमार्थ विद्या वास्ते तो श्रद्धा की बड़ी भारी जरूरत है। इस वास्ते श्रद्धा दूसरा निर्माणता, जिन्नी देर तक किसी बर्तन में अमृत पाउण दी आस रखण वाला उस बर्तन नूं उहदे विच पई हुई जहर उह तो खाली नहीं करता, अमृत निवास नहीं करिया करता। इसी तरह ही मन रूपी बर्तन हन, मनां दे विच कई किस्म दे ख्यालात जिहड़े हैं नीवें उच्चे वो मानो जहर दा कम करदे हैं। इस मन दे विच गुरुपदेश अमृत नूं थां देना है। ये तद ही इस दे विच गुरुपदेश ने निवास करना है जदों इहो जिहे गंदा ख्यालों नूं कट दिए। तो देखे है फरीदा मन मैदान कर टोए टिबेला अगे मूला आपसी दोजक संदीपा टोए कमजोरियां टिब्बे हंकार आदि छे किस्म का जिहड़ा अभिमान है राजमद हुकूमत मद जवानी मद रूप मद विद्या मद धनमद आदिक ये एक किस्म के टिब्बे हैं। बारिश वर्दी है टिब्बे ते पानी नहीं खलोंदा, नीवें थां लवला भरे पए होंदे हैं। इसी तरह ये टिब्बे हैं टोए होर बहुत सारी कमजोरियां नीवें ख्यालात परागंदा ख्यालात, इन्होंने जदों मन विच्चों दूर कर दिता जाएगा उस मन दे विच गुरु उपदेश निवास कर जाएगा। यानी श्रद्धा निर्माणता, तीसरा चित्त की एकाग्रता, मन एकाग्र करके मन टिका के होर पासों रोक के हरी जस दे विच लिवलीन करना। चित्त वृत्ति कही जी द्रवीभूत चीज़ है, जिस चीज़ का प्यार नाल चिंतन कर दे उहदा रूप बन जाती है। यही चित्त वृत्ति है, दुनिया का दुनिया के पदार्थों का रूप बनी हुई इसी नूं उल्टा के हरी रूप बनाउणा है। प्रभु दा जस उस दे विच लीन करते करते इतनी सूक्ष्म कर देना है, तो वाहिगुरू अत्यंत सूक्ष्म है उहदे विच लीन कर देना। ते आओ हुण कल वाली विचार फिर शुरू करिए। मानुख तन जिस दी बाबत हजूर गुरु अर्जन ने माला फरमाउंदे है ਕਈ ਪ੍ਰਾਪਤ ਮਾਨੁਖ ਦਿਹਰੀਆ ਗੋਬਿੰਦ ਮਿਣ ਕੀ ਇਹ ਤੇਰੀ ਵਰੀਆ ਅਵਰ ਕਾਜ ਤਿਰਕ ਤੇ ਨਕਾਮ ਮਿਲ ਸਾਧ ਸੰਗਤ ਅੱਜ ਕੇਵਲ ਨਾ ਮਾਨੁਖ ਤਨ ਦਾ ਫਰਜ਼ ਦੱਸ ਰਹੇ ਹਨ। ਇਹੋ ਤੇਰੀ ਵਾਰੀ ਹੈ ਗੋਬਿੰਦ ਮਿਲਣੇ ਦੀ, ਇਹੋ ਤੇਰੀ ਵਾਰੀ ਹੁਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਕਜ ਕੇਵਲ ਨਾਮ। ਮਨੁੱਖਾਂ ਦੇ ਦਾ ਇਹ ਫਰਜ਼ ਦੱਸਿਆ, ਇਹ ਕਹਿੰਦੇ ਚਲੋ ਕੀ ਗੱਲ, ਜੇ ਭਜਨ ਨਾ ਹੋਵੇ ਮਾਨੁਖ ਸਰੀਰ ਦੇ ਵਿੱਚ ਆ ਕੇ ਇਸ ਮਾਰਗ 'ਤੇ ਨਾ ਚੱਲਿਆ ਜਾਵੇ ਕੀ ਘੱਟ ਹੈ, ਚਾਰ ਦਿਨ ਹੱਸ ਖੇਡ ਕੇ ਸਮਾਂ ਬਤੀਤ ਕਰ ਲੈਣ। ਇਉਂ ਕਹਿਣ ਵਾਲਾ ਸਾਧ ਪਹਿਲੇ ਤਾਂ ਉਸ ਸਮੇਂ ਨੂੰ ਯਾਦ ਹੀ ਨਹੀਂ ਕਰਦਾ, ਉਹ ਸਮਝਦਾ ਮੈਂ ਸਦੀਵੀ ਦੁਨੀਆ 'ਤੇ ਰਹਿਣਾ ਹੈ। ਜਦੋਂ ਇਸ ਨੂੰ ਥੋੜ੍ਹਾ ਜਿਹਾ ਵੀ ਇਹ ਖਿਆਲ ਆ ਜਾਵੇ ਵੀ ਦੁਨੀਆ ਤੋਂ ਇੱਕ ਦਿਨ ਮੁਸਾਫਰ ਬਣ ਕੇ ਤੁਰ ਜਾਣਾ ਹੈ, ਤਾਂ ਇਨਸਾਨ ਦੇ ਚਿੱਤ ਵਿੱਚ ਅਵਸ਼ੀ ਖਿਆਲ ਆਉਂਦਾ ਵੀ ਕੁਛ ਨਾ ਕੁਛ ਕੀਤਾ ਜਾਵੇ ਅੱਗੇ ਵਾਸਤੇ ਜ਼ਰੂਰੀ ਹੋਇਆ ਕਰਦਾ ਹੈ। ਸੋ ਇਹ ਉਹਦੇ ਚਿੱਤ ਵਿੱਚ ਖਿਆਲ ਆ ਹੀ ਜਾਂਦਾ ਹੈ। ਖੈਰ ਕਹਿੰਦਾ ਫਿਰ ਕੀ ਘੱਟ ਹੈ, ਇਹਦੀ ਬਾਬਤ ਇੱਕ ਦ੍ਰਿਸ਼ਟਾਂਤ। ਇੱਕ ਰਾਜਾ ਨੇ ਇੱਕ ਪਹਾੜੀ ਉੱਪਰ ਕਿਲ੍ਹਾ ਬਣਾਇਆ, ਗੋਰ ਸ਼ਕਲਦਾਰ ਜਿਸ 'ਤੇ 84 ਦਰਵਾਜ਼ੇ ਰੱਖੇ ਗਏ, ਜਿਨ੍ਹਾਂ ਵਿੱਚੋਂ ਇੱਕ ਦਰਵਾਜ਼ਾ ਖੁੱਲ੍ਹਾ, ਬਾਕੀ ਦੇ ਬੰਦ ਹਨ। ਉਸ ਕਿਲ੍ਹੇ ਦੇ ਵਿੱਚ ਦੇਵਨੇਤ ਨਾਲ ਨੇਤਰਹੀਨ ਪੁਰਸ਼, ਅੱਖਾਂ ਤੋਂ ਮਨਾਖਾ ਅੰਨਾ ਪੁਰਸ਼ ਪ੍ਰਵੇਸ਼ ਕਰ ਗਿਆ। ਅੱਖਾਂ ਤੋਂ ਬਿਨਾਂ ਦੀਂਦਾ ਨਹੀਂ, ਨਾ ਦਿਸਣ ਤੋਂ ਬਿਨਾਂ ਬੜਾ ਦੁਖੀ ਹੈ। ਉਸ ਕਿਲ੍ਹੇ 'ਚੋਂ ਨਿਕਲਣਾ ਚਾਹੁੰਦਾ ਹੈ, ਆਪਣੇ ਆਪ ਨੂੰ ਕੈਦ ਔਰ ਦੁਖੀ ਮਹਿਸੂਸ ਕਰ ਰਿਹਾ ਹੈ, ਕੋਸ਼ਿਸ਼ ਕਰਦਾ ਹੈ ਪਰ ਦੀਂਦਾ ਹੈ ਨਹੀਂ। ਉਸਨੇ ਹੋਰ ਕੋਈ ਉਪਾਅ ਨਾ ਸਮਝਦਿਆਂ ਹੋਇਆਂ ਉੱਚੀ ਉੱਚੀ ਆਵਾਜ਼ਾਂ ਮਾਰਨੀਆਂ ਸ਼ੁਰੂ ਕੀਤੀਆਂ, ਕੋਈ ਮੇਰੇ 'ਤੇ ਰਹਿਮ ਖਾਓ, ਕੋਈ ਮੇਰੇ 'ਤੇ ਤਰਸ ਖਾਓ, ਮੈਨੂੰ ਇਸ ਕਿਲ੍ਹੇ ਵਿੱਚੋਂ ਬਾਹਰ ਕੱਢੋ ਜਾਂ ਬਾਹਰ ਨਿਕਲਣ ਦਾ ਉਪਾਅ ਦੱਸੋ, ਤਾਂ ਕਿ ਮੈਂ ਇੱਥੋਂ ਬਾਹਰ ਚਲਾ ਜਾਵਾਂ ਔਰ ਆਜ਼ਾਦ ਹੋ ਜਾਂ, ਸੁਖੀ ਹੋ ਜਾਂ। ਬੰਧਨ ਦੁੱਖ ਕੋਈ ਵੀ ਨਹੀਂ ਚਾਹੁੰਦਾ, ਕੈਦ ਰਹਿਣਾ ਕੋਈ ਵੀ ਨਹੀਂ ਚਾਹੁੰਦਾ ਹੁੰਦਾ, ਇਹ ਕੁਦਰਤੀ ਗੱਲ ਹੈ। ਕੈਦ ਕਿਸੇ ਨੂੰ ਵੀ ਇਸ਼ਟ ਨਹੀਂ ਹੈ, ਪਿਆਰੀ ਨਹੀਂ। ਸੋ ਉਹਦੀ ਦੁੱਖ ਭਰੀ ਆਵਾਜ਼ ਸੁਣ ਕੇ ਬਾਹਰੋਂ ਇੱਕ ਸ਼ਖਸ ਨੇ ਕਿਹਾ, ਇਸ ਕਿਲ੍ਹੇ ਦੇ 84 ਦਰਵਾਜ਼ੇ ਹਨ, ਜਿਨ੍ਹਾਂ ਵਿੱਚੋਂ ਇੱਕ ਦਰਵਾਜ਼ਾ ਖੁੱਲ੍ਹਾ ਹੈ, 83 ਦਰਵਾਜ਼ੇ ਬੰਦ ਹਨ, ਤੂੰ ਉਸ ਖੁੱਲ੍ਹੇ ਦਰਵਾਜ਼ੇ ਥਾਂ ਹੀ ਬਾਹਰ ਨਿਕਲ ਜਾ, ਸੁਖੀ ਹੋ ਜਾਏਗਾ, ਆਜ਼ਾਦ ਹੋ ਜਾਏਗਾ, ਬੰਧਨਾਂ ਤੋਂ ਛੁਟਕਾਰਾ ਪਾ ਜਾਏਗਾ। ਉਹ ਕਹਿਣ ਲੱਗਾ, ਠੀਕ ਹੈ, 83 ਦਰਵਾਜ਼ੇ ਬੰਦ ਅਤੇ ਇੱਕ ਖੁੱਲ੍ਹਾ ਸਿਰਫ, ਮੇਰੇ ਨੇਤਰ ਨਹੀਂ ਹਨ, ਨਿਗਾਹ ਨਹੀਂ ਹੈ, ਅੱਖਾਂ ਨਹੀਂ ਹਨ, ਆਈਸਾਈਟ ਨਹੀਂ ਹੈ, ਮੈਂ ਕੈਸੇ ਇੱਥੋਂ ਛੁਟਕਾਰਾ ਪਾਵਾਂ। ਸੋ ਉਸਨੇ ਬਾਹਰਲੇ ਆਦਮੀ ਫਿਰ ਉਸਨੂੰ ਯੁਕਤੀ ਦੱਸੀ, ਅਗਰ ਤੇਰੇ ਅੱਖਾਂ ਨਹੀਂ, ਦੇਖਣ ਸ਼ਕਤੀ ਨਹੀਂ ਹੈ ਤੇਰੇ ਪਾਸ, ਟਹੁਣ ਸ਼ਕਤੀ ਤਾਂ ਹੈ ਹੱਥਾਂ ਨੂੰ ਤੇਰੇ, ਕਹਿੰਦਾ ਹਾਂ, ਇਹ ਗੋਲ ਸ਼ਕਲ ਦਾ ਕਿਲ੍ਹਾ, ਕੰਧ ਲਾ ਕੇ, ਕੰਧ ਨੂੰ ਹੱਥ ਲਾ ਕੇ ਫਿਰਨਾ ਸ਼ੁਰੂ ਕਰ ਦੇ, 83 ਦਰਵਾਜ਼ੇ ਬੰਦ ਹਨ, ਟੋਕੇ ਤੂੰ ਸਮਝ ਲਿਆ ਕਰੇਗਾ ਇਹ ਬੰਦ ਹੈ, ਬੰਦ, ਇੱਕ ਦਰਵਾਜ਼ਾ ਖੁੱਲ੍ਹਾ ਹੈ, ਜਦੋਂ ਖੁੱਲ੍ਹਾ ਦਰਵਾਜ਼ਾ ਆਇਆ ਟੋਕੇ ਬਾਹਰ ਨਿਕਲ ਜਾਈਂ, ਤੈਨੂੰ ਪਤਾ ਲੱਗ ਜਾਏਗਾ। ਇਹ ਯੁਕਤੀ ਤੇਰੇ ਵਾਸਤੇ ਬਹੁਤ ਅੱਛੀ ਹੈ ਔਰ ਬਿਲਕੁਲ ਠੀਕ ਹੈ। ਉਸਨੇ ਇਸ ਗੱਲ 'ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ, ਯਾਨੀ ਕੰਧ ਨਾਲ ਹੱਥ ਲਾ ਕੇ ਫਿਰਨਾ ਸ਼ੁਰੂ ਕਰ ਦਿੱਤਾ, ਕਿਉਂਕਿ 83 ਦਰਵਾਜ਼ੇ ਬੰਦ, ਇੱਕ ਖੁੱਲ੍ਹਾ ਸਿਰਫ, ਜਿਹੜਾ ਦਰਵਾਜ਼ਾ ਆਵੇ ਬੰਦ, ਜਿਹੜਾ ਆਵੇ ਬੰਦ। ਫਿਰਦਿਆਂ 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 ਜਦੋਂ 83 ਦਰਵਾਜ਼ੇ ਲੰਘ ਗਿਆ, ਇੱਕ ਖੁੱਲ੍ਹਾ ਦਰਵਾਜ਼ਾ 84ਵਾਂ ਆਇਆ, ਦੇਵਨੇਤ ਨਾਲ ਉਸਦੇ ਸਿਰ ਵਿੱਚ ਖੁਰਕ ਹੋਣ ਲੱਗ ਪਿਆ, ਕੰਧ ਨਾਲ ਹੱਥ ਛੱਡ ਕੇ ਸਿਰ ਵਿੱਚ ਖੁਰਕ ਕਰਨ ਲੱਗ ਪਿਆ, ਕਦਮ ਵੀ ਉਠਾਈ ਗਿਆ, 2 ਕਦਮ ਸੀ ਦਰਵਾਜ਼ਾ ਮਾਮੂਲੀ। ਸੋ ਉਹ ਦਰਵਾਜ਼ਾ ਸਿਰ 'ਚ ਖੁਰਕ ਕਰਦਿਆਂ ਕਰਦਿਆਂ ਲੰਘ ਗਿਆ, ਖੁਰਕ ਕਰਕੇ ਸਿਰ ਵਿੱਚ ਫਿਰ ਕੰਧ ਨੂੰ ਹੱਥ ਲਗਾ ਲਿਆ, ਫਿਰ ਫਿਰਨਾ ਸ਼ੁਰੂ ਕੀਤਾ। ਫਿਰ ਤਾਂ ਬੰਦ ਦਰਵਾਜ਼ੇ ਹੀ ਆਉਣੇ ਸਨ, ਜਿਹੜਾ ਦਰਵਾਜ਼ਾ ਬੰਦ, ਜਿਹੜਾ ਹੁੰਦਾ ਬੰਦ। ਫਿਰ ਉਸਨੇ ਦੁਖੀ ਹੋ ਕੇ ਚਿਲਾਉਣਾ ਸ਼ੁਰੂ ਕੀਤਾ, ਮੇਰੇ 'ਤੇ ਰਹਿਮ ਖਾਓ ਕੋਈ, ਤਰਸ ਖਾਓ ਕੋਈ, ਮੇਰੀ ਅੱਖਾਂ ਨਹੀਂ ਹਨ, ਮੇਰੀ ਨਿਗਾਹ ਨਹੀਂ ਹੈ, ਇਸ ਕਿਲ੍ਹੇ ਵਿੱਚੋਂ ਆਜ਼ਾਦ ਹੋਣ ਦਾ ਕੋਈ ਮੈਨੂੰ ਢੰਗ ਦੱਸੋ, ਉਪਾਅ ਦੱਸੋ, ਕੋਈ ਯੁਕਤੀ ਦੱਸੋ। ਬਾਹਰਲੇ ਆਦਮੀ ਨੇ ਕਿਹਾ, ਤੈਨੂੰ ਜੋ ਯੁਕਤੀ ਦੱਸੀ ਸੀ ਬਿਲਕੁਲ ਠੀਕ ਸੀ, ਅਗਰ ਤੂੰ ਉਸ 'ਤੇ ਅਮਲ ਕਰਦਾ, ਹੁਣ ਨੂੰ ਕਦੇ ਦਾ ਇਸ ਕਿਲ੍ਹੇ ਵਿੱਚੋਂ ਬਾਹਰ ਚਲਿਆ ਜਾਂਦਾ, ਆਜ਼ਾਦ ਹੋ ਜਾਂਦਾ, ਮੁਕਤ ਹੋ ਜਾਂਦਾ, ਪਰ ਤੈਂ ਪ੍ਰਤੀਤ ਹੁੰਦਾ ਉਸ 'ਤੇ ਅਮਲ ਨਹੀਂ ਕੀਤਾ। ਉਹ ਕਹਿੰਦਾ, ਮੈਂ ਉਸੀ ਵਕਤ ਦਾ ਫਿਰ ਰਿਹਾ, ਜੇ ਫਿਰ ਰਿਹਾ ਕੋਈ ਗਲਤੀ ਕਰ ਬੈਠਾ ਹੋਏਗਾ। ਫਿਰ ਉਸਨੂੰ ਯਾਦ ਆਇਆ, ਉਹ ਇੱਕ ਦਫ਼ਾ ਮੈਂ ਕੰਧ ਨਾਲੋਂ ਹੱਥ ਛੱਡ ਕੇ ਸਿਰ ਵਿੱਚ ਖੁਰਕ ਕਰਨ ਲੱਗ ਪਿਆ ਸੀ, ਸ਼ਾਇਦ ਉਦੋਂ ਖੁੱਲ੍ਹਾ ਦਰਵਾਜ਼ਾ ਲੰਘ ਗਿਆ। ਦ੍ਰਿਸ਼ਟਾਂਤ ਮਿਸਾਲ ਹੈ, ਵਾਹਿਗੁਰੂ ਅੰਤਰਜਾਮੀ ਰਾਜਾਨ ਰਾਜ ਹੈ, ਜਿਸਨੇ ਕਰੋੜਾਂ ਰਾਜੇ ਬਣਾਏ, ਖਪਾਏ, ਬਣਾਏਗਾ, ਖਪਾਏਗਾ, ਕਰੋੜਾਂ ਬ੍ਰਹਮੰਡਿਕ ਫੁਰਨੇ ਦਾ ਕੰਮ ਹੈ ਜਿਸ। ਸੋ ਉਸਨੇ ਸੰਸਾਰ ਇੱਕ ਕਿਲ੍ਹਾ ਬਣਾਇਆ, 84 ਲੱਖ ਜੋਨ ਮਾਨੋ 84 ਦਰਵਾਜ਼ੇ ਰੱਖੇ ਇਸ 'ਤੇ, ਇਹਨਾਂ ਵਿੱਚ ਮਾਨੁੱਖ ਸਰੀਰ ਸਾਰੀਆਂ ਜੋਨੀਆਂ ਵਿੱਚੋਂ ਪ੍ਰਭੂ ਪ੍ਰਾਪਤੀ ਵਾਸਤੇ ਖੁੱਲ੍ਹਾ ਦਰਵਾਜ਼ਾ ਰੱਖਿਆ, ਇਸ ਨੂੰ ਅਧਿਕਾਰ ਦਿੱਤੇ ਹਨ। ਹੋਰ ਜੋਨੀਆਂ ਨੂੰ ਜਿਤਨੀਆਂ ਵੀ ਹਨ, ਉਹਨਾਂ ਨੂੰ ਮੋਹ ਮਮਤਾ ਵੀ ਹੈ, ਦੁੱਖ ਸੁੱਖ ਵੀ ਹੈ, ਲੜਨਾ ਝਗੜਨਾ ਵੀ ਹੈ, ਖਾਣਾ ਪੀਣਾ ਵੀ ਹੈ, ਭੁੱਖ ਪਿਆਸ ਵੀ, ਸਭ ਕੁਛ ਹੀ ਹੈ। ਨਹੀਂ ਹੈ ਤਾਂ ਇੱਕ ਉਹਨਾਂ ਨੂੰ ਗਿਆਨ ਨਹੀਂ, ਵਿਚਾਰ ਨਹੀਂ, ਵਿਚਾਰ ਤੋਂ ਬਿਨਾਂ ਹੀ, ਅਗਰ ਇਨਸਾਨ ਵਿੱਚ ਵੀ ਵਿਚਾਰ ਨਹੀਂ, ਗਿਆਨ ਬਿਨਾਂ ਪਸ਼ੂ ਜਾਣ, ਗਿਆਨ ਤੋਂ ਬਿਨਾਂ ਇਸ ਨੂੰ ਵੀ ਹੈਵਾਨ ਦੀ ਨਿਆਂ ਹੀ ਦੱਸਿਆ ਹੈ। ਆਵਨੇ ਆਏ ਸਿਸਟਮ ਹੈ ਬਿਨ ਬੁਝੇ ਪਸ਼ੂ ਜਾਣ, ਇਹ ਸਭ ਤਾਂ ਤੇ ਗਿਆਨ ਇੱਕ ਇਹੋ ਜਿਹੀ ਰੋਸ਼ਨੀ ਹੈ, ਇਸ ਦੁਆਰਾ ਹੀ ਇਸ ਨੂੰ ਸਮਝ ਪੈਂਦੀ ਹੈ ਮੈਂ ਕੀ ਹਾਂ, ਕਿੱਥੋਂ ਆਇਆ, ਕਾਹਦੇ ਵਾਸਤੇ ਆਇਆ ਹਾਂ, ਮੇਰਾ ਫਰਜ਼ ਕੀ ਹੈ, ਕੀ ਕੁਛ ਕਰਨਾ ਚਾਹੀਦਾ, ਕੀ ਕੁਛ ਕਰਨ ਦਾ ਕੀ ਫਾਇਦਾ ਅਤੇ ਕੀ ਨੁਕਸਾਨ, ਇਤਿਆਦਿ ਵਿਚਾਰਾਂ ਜਿਹੜੀਆਂ ਹਨ, ਜਿਸ ਇਨਸਾਨ ਨੂੰ ਗਿਆਨ ਦੀ ਰੋਸ਼ਨੀ ਪ੍ਰਾਪਤ ਹੈ ਉਹ ਹੀ ਕਰ ਸਕਦਾ। ਅਗਰ ਇਹ ਨਹੀਂ ਕਰਦਾ, ਇਨਸਾਨੀ ਜਾਮੇ ਵਿੱਚ ਵੀ ਆ ਕੇ ਇਸ ਨੂੰ ਇਹ ਵਿਚਾਰ ਪ੍ਰਾਪਤ ਨਹੀਂ, ਤਾਂ ਇਉਂ ਦੱਸਦੇ ਹਨ ਗਿਆਨ ਬਿਨਾਂ ਪਸ਼ੂ ਜਾਣ, ਖਾਣ ਪੀਣ, ਹੱਸਣ ਖੇਡਣ, ਉਹ ਮਮਤਾ ਤੱਕ ਹੀ ਮਹਿਦੂਦ ਹੈ ਜਿਸ ਦੀ ਜ਼ਿੰਦਗੀ, ਤਾਂ ਇਨਸਾਨ ਹੋਣ ਦੇ ਬਾਵਜੂਦ ਵੀ ਇਹ ਹੈਵਾਨ ਤੋਂ ਘੱਟ ਨਹੀਂ, ਬਲਕਿ ਇਉਂ ਦੱਸਿਆ ਆਪਣੇ ਆਏ ਸਿਸਟਮ ਬਿਨੂ ਜੇ ਪਸ਼ੂ ਠੋ, ਹੈਵਾਨ ਹੀ ਨਹੀਂ ਮਰੇ ਹੋਏ ਪਸ਼ੂ ਦੱਸਿਆ ਹੋਇਆ ਹੈ, ਇਉਂ ਦੱਸਿਆ ਹੈ। ਸੋ ਇਸ ਵਾਸਤੇ ਕੋਈ ਕੋਲੂ ਚੱਕਰ ਫਿਰ ਤਿਆਰ ਆ ਗਿਆ ਇਸ ਮਨੁੱਖ ਤਨ ਦੇ ਵਿੱਚ, ਇਸਨੇ ਪ੍ਰਭੂ ਪ੍ਰਾਪਤੀ ਦਾ ਉਪਰਾਲਾ ਨਾ ਕੀਤਾ, ਕਿਉਂਕਿ ਹੱਸਦੇ ਖੇਡਦੇ ਖਾਂਦੇ ਪੀਂਦੇ ਤਾਂ ਬਥੇਰੇ ਜਨਮ ਗੁਜ਼ਰ ਗਏ ਹਨ, ਆਈ ਤਾਂ ਨਹੀਂ ਹੈ ਕਿਤੇ, ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ, ਪਤਾ ਪਿਛਲੇ ਅਨੇਕਾਂ ਜਨਮਾਂ ਦੇ ਵਿੱਚ ਖਾਂਦੇ ਪੀਂਦੇ ਹੱਸਦੇ ਖੇਡਦੇ ਚਲੇ ਆਏ, ਮੋਹ ਮਮਤਾ ਪੁੱਤਰ ਤੀਆਂ ਭੈਣ ਭਰਾ ਸਾਖ ਸੰਬੰਧ ਉਹਨਾਂ ਜਨਮਾਂ ਵਿੱਚ ਵੀ ਹੁੰਦੇ ਚਲੇ ਆਏ ਨੇ, ਇਹੀ ਤਾਂ ਵੀ ਇਸੀ ਜਨਮ ਵਿੱਚ ਇਹ ਚੀਜ਼, ਇਸ ਜਨਮ ਵਿੱਚ ਤਾਂ ਇਹ ਚੀਜ਼ ਦੁਰਲੱਭ ਹੈ। ਵਾਹਿਗੁਰੂ ਅੰਤਰਜਮੀ ਦੀ ਬੰਦਗੀ ਕਰਕੇ 84 ਤੋਂ ਛੁਟਕਾਰਾ ਪਾ ਜਾਣਾ, ਦੁੱਖਾਂ ਤੋਂ ਛੁਟਕਾਰਾ ਪਾ ਜਾਣਾ, ਇਸ ਦਾ ਉਪਾਅ ਕਰਨਾ ਇਸ ਮਾਨੁਖ ਤਨ ਦੇ ਵਿੱਚ ਹੀ ਅਧਿਕਾਰ ਹੈ, ਇਹੀ ਦਰਵਾਜ਼ਾ ਖੁੱਲ੍ਹਾ ਹੈ। ਅਗਰ ਇਸ ਮਾਨੁਖ ਤਨ ਵਿੱਚ ਇਹ ਉਪਾਅ ਨਾ ਕੀਤਾ, ਫਿਰ ਉਹ ਯਾਨੀ ਦਰਵਾਜ਼ਾ ਲੰਘਿਆ, ਫਿਰ ਉਹੀ 84 ਉਹੀ ਬੰਦ ਦਰਵਾਜ਼ੇ ਫਿਰ ਆ ਜਾਣੇ ਹੈ, ਉਹੀ ਕੁੱਲ ਵਿੱਚ ਤਿਆਰ ਹੈ, ਅੱਗੇ ਛੁਟਕੇ ਠੌਰ ਨਾ ਠਾਇਓ। ਤਾਂ ਤੇ ਇਸ ਮਾਨੁਖ ਤਨ ਦੀ ਥਾਂ ਥਾਂ ਵਡਿਆਈ ਕੀਤੇ ਤਮਾਮ ਮਤ ਮਤਾਂਤਰ ਵਾਲੇ ਇਸ ਮਾਨੁਖ ਤਨ ਨੂੰ ਅਸ਼ਰਫ ਮਖਲੂਕਾਤ ਦੱਸ ਰਹੇ ਨੇ, ਤਮਾਮ ਜੋਨੀਆਂ ਦਾ ਬਾਦਸ਼ਾਹ, ਇਸ ਧਰਤੀ ਪਰ ਤੇਰੀ ਸਿਕਦਾਰੀ, ਅਵਰਜੋਨ ਤੇਰੀ ਪਨਿਹਾਰੀ, 84 ਜੋਨ ਸਵਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ 'ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ ਨਾ, ਇਤਿਹਾਸ ਫਰਮਾਨ ਕੀਤਾ ਹੈ। ਤਾਂ ਤੇ ਇਸ ਮਾਨੁਖ ਤਨ ਨੂੰ ਸਫਲਾ ਕਰਨ ਵਾਸਤੇ ਪਹਿਲੇ ਸਤਸੰਗ ਦੀ ਜ਼ਰੂਰਤ ਹੈ, ਮੁੱਖ ਸਾਧਨ ਸਤਸੰਗ ਹੈ, ਸਤਸੰਗ ਦੁਆਰਾ ਹੀ ਇਸ ਦਾ ਉਧਾਰ ਹੋਣਾ ਹੈ। ਸਤਸੰਗਤ ਮਿਲੇ ਸੋਈ ਤਰਿਆ ਮੇਰੇ ਮਾਧੋ, ਸਤਸੰਗਤ ਮਿਲੇ ਸੋ ਮੇਰੇ ਮਾਧੋ ਪੱਥਰਵੇਂ ਜੰਤ ਉਪਾਏ ਤਾਂ ਕਾ ਰਿਜ਼ਕ ਆਗੇ ਕਰ ਥਰਿਆ ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੋ ਥਰਿਆ। ਸਤਸੰਗ ਦੁਆਰਾ ਹੀ ਉਧਾਰ ਹੈ, ਸਤਸੰਗਤ ਔਰ ਕੁਸੰਗਤ ਦੋ ਗੱਲਾਂ ਹਨ ਦੁਨੀਆਂ ਵਿੱਚ ਹਰ ਚੀਜ਼ ਦਾ ਜੋੜਾ ਹੈ, ਸੁੱਖ ਹੈ ਤਾਂ ਦੁੱਖ ਹੈ, ਖੁਸ਼ੀ ਹੈ ਤਾਂ ਗਮੀ ਹੈ, ਮਾਣ ਹੈ ਅਪਮਾਨ ਹੈ, ਗਰਮੀ ਹੈ ਸਰਦੀ ਹੈ, ਨੇਰਾ ਚਾਨਣਾ ਹੈ, ਇਤਿਹਾਸ ਸਤਸੰਗ ਔਰ ਕੁਸੰਗਤ ਦਾ ਜੋੜਾ ਹੈ। ਇਸ ਦੇ ਉਧਾਰ ਵਾਸਤੇ ਸਤਸੰਗ ਹੈ, ਵਿਨਾਸ਼ ਵਾਸਤੇ ਕੁਸੰਗਤ ਹੈ। ਸਤਸੰਗ ਦੁਆਰਾ ਇਸ ਨੂੰ ਸੁਵਿਚਾਰ ਪ੍ਰਾਪਤ ਹੁੰਦੇ ਹਨ। ਸੁਵਿਚਾਰਾਂ ਦੁਆਰਾ ਸੁਕਰਮਾਂ ਵਿੱਚ ਪ੍ਰਵਿਰਤੀ ਹੈ, ਸੁਕਰਮਾਂ ਦਾ ਫਲ ਸੁੱਖ ਦੀ ਪ੍ਰਾਪਤੀ ਹੈ। ਔਰ ਪ੍ਰਸੰਗ ਦੁਆਰਾ ਇਸ ਨੂੰ ਕੁਵਿਚਾਰ ਪ੍ਰਾਪਤ ਹੁੰਦੇ ਹਨ। ਕੁਵਿਚਾਰਾਂ ਦਾ ਫਲ ਕਰਮਾਂ ਵਿੱਚ ਪ੍ਰਵਿਰਤੀ, ਜਿਸ ਦਾ ਫਲ ਕੁਸ਼ਟ ਜਾਂ ਦੁੱਖ ਹੈ। ਤਾਂ ਤੇ ਸੁੱਖ ਦਾ ਜਿਗਿਆਸੂ, ਸੁੱਖ ਦਾ ਚਾਹਵਾਨ, ਉਸਦੇ ਵਾਸਤੇ ਸਤਸੰਗ ਲਾਜ਼ਮੀ ਹੈ। ਇੱਥੇ ਉੱਥੇ ਦੋਨੇ ਜਹਾਨਾਂ ਦੇ ਵਿੱਚ ਸੁੱਖ ਦਾ ਚਾਹਵਾਨ ਜਿਹੜਾ ਉਹ ਸਤਸੰਗ ਦੇ ਵਿੱਚ ਆਪਣਾ ਪਿਆਰ ਪੈਦਾ ਕਰੇ। ਸਾਧਨ ਬਾਅਦ ਵਿੱਚ ਹੋਰ ਸਾਧਨ ਆ ਜਾਂਦੇ ਹਨ। ਮੁੱਖ ਸਾਧਨ ਸਤਸੰਗ ਹੈ, ਜਿਵੇਂ ਹੋਰ ਪੜ੍ਹਾਈ, ਉਰਦੂ, ਅੰਗਰੇਜ਼ੀ, ਫਾਰਸੀ, ਜਿਤਨਾ ਜੋ ਕੁਛ ਹੈ ਸਾਰੀਆਂ ਆ ਜਾਂਦੀਆਂ, ਅਗਰ ਇਸਨੂੰ ਸਕੂਲ ਮਿਲ ਜਾਏ। ਇਸੇ ਤਰ੍ਹਾਂ ਸਤਸੰਗ ਮਿਲੇ ਅਤੇ ਹੋਰ ਸਾਧਨ ਬਾਅਦ ਵਿੱਚ ਆ ਜਾਣਗੇ ਹੌਲੀ ਹੌਲੀ। ਪਹਿਲੇ ਸਤਸੰਗ ਦੀ ਜ਼ਰੂਰਤ ਹੈ। ਸਤਸੰਗ ਦੁਆਰਾ ਬੜੇ ਬੜੇ ਚੋਰ, ਡਾਕੂ, ਠੱਗ, ਹਾੜਵੀ, ਉਹ ਵੀ ਸੁਧਰ ਗਏ ਹਨ। ਸਤਸੰਗ ਇਹਦੇ ਸੁਧਾਰ ਦਾ ਕਾਰਨ ਹੈ, ਕੁਸੰਗਤ ਇਸਦੇ ਵਿਨਾਸ਼ ਦਾ ਕਾਰਨ ਹੈ। ਹਾਂਜੀ, ਉਹ ਸਤਸੰਗ ਤਦੇ ਕਿਹਾ ਮਿਲ ਸਾਧ ਸੰਗਤ ਹਜੇ ਕੇਵਲ ਨਾਮ। ਸਤਸੰਗ ਦੁਆਰਾ ਵਾਹਿਗੁਰੂ ਦੀ ਬੰਦਗੀ ਕੀਤੀ ਜਾਵੇ, ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਖਾਣੀ ਹੈ। ਇੱਕ ਦਫ਼ਾ ਸਤਿਗੁਰੂ ਨਾਨਕ ਦੇਵ ਮਹਾਰਾਜ ਜਗ ਜਲੰਧਰ ਦੀ ਸਾਰ ਕਰਦੇ ਕਰਦੇ ਕਿਸੇ ਪ੍ਰੇਮੀ ਦੇ ਘਰ ਪਹੁੰਚੇ। ਪਹਿਲੇ ਵੀ ਸੰਤਾਂ ਦੀ ਸੰਗਤ ਕਰਦਾ ਹੁੰਦਾ, ਸੇਵਾ ਵੀ ਕਰਦਾ ਹੁੰਦਾ। ਸੋ ਇੱਕ ਸਵਾਲ ਹਰ ਇੱਕ ਮਹਾਂਪੁਰਸ਼ ਪਾਸ ਉਹ ਕਰਦਾ ਹੁੰਦਾ ਕਿ ਸੰਤਾਂ ਦੀ ਸੰਗਤ ਦਾ, ਸੇਵਾ ਦਾ ਕੀ ਫਲ ਹੋਇਆ ਕਰਦਾ। ਉਹਦਾ ਇਹ ਸਵਾਲ ਹਰ ਮਹਾਂਪੁਰਸ਼ ਪਾਸ ਹੁੰਦਾ ਸੀ। ਅੱਜ ਇਹ ਸਵਾਲ ਗੁਰੂ ਬਾਬਾ ਜੀ ਦੇ ਚਰਣਾਂ ਵਿੱਚ ਵੀ ਉਸਨੇ ਕੀਤਾ, ਗਰੀਬ ਨਿਵਾਜ, ਸੰਤਾਂ ਦੀ ਸੰਗਤ ਦਾ, ਸੰਤਾਂ ਦੀ ਸੇਵਾ ਦਾ ਕੀ ਫਲ ਹੋਇਆ ਕਰਦਾ। ਗੁਰੂ ਜੀ ਨੇ ਜਾਣਿਆ ਵੀ ਅੱਗੇ ਇਸਨੂੰ ਕਈ ਸਤਪੁਰਸ਼ਾਂ ਵੱਲੋਂ ਜਵਾਬ ਮਿਲ ਚੁੱਕਿਆ ਹੈ, ਪਰ ਇਸ ਨੂੰ ਸੰਤੁਸ਼ਟਤਾ ਪ੍ਰਾਪਤ ਨਹੀਂ ਹੋਈ। ਹੁਣ ਇਸਨੂੰ ਪ੍ਰੈਕਟੀਕਲੀ ਜਵਾਬ ਦੇਣਾ ਚਾਹੀਦਾ, ਤਦ ਇਸ ਨੂੰ ਸੰਤੁਸ਼ਟਤਾ ਪ੍ਰਾਪਤ ਹੋਵੇਗੀ। ਸੋ ਗੁਰੂ ਜੀ ਨੇ ਫਰਮਾਇਆ, ਪ੍ਰੇਮੀਆਂ, ਜੇਕਰ ਤੂੰ ਇਸਦਾ ਠੀਕ ਮਾਕੂਲ ਜਵਾਬ ਚਾਹੁੰਦਾ ਹੈ, ਸ਼ਾਮ ਦੇ ਵਕਤ ਸੂਰਜ ਛਪਾ ਦੇ ਵੇਲੇ ਤੂੰ ਆਪਣੇ ਪਿੰਡ ਦੇ ਲਹਿੰਦੀ ਵੱਲ ਜਿਹੜਾ ਛੱਪੜ ਹੈ ਉਸਦੇ ਕਿਨਾਰੇ ਪਹੁੰਚੀ, ਤੇਰੇ ਸਵਾਲ ਦਾ ਜਵਾਬ ਉੱਥੇ ਜਿਹੜਾ ਹੋਵੇਗਾ ਉਹ ਤੈਨੂੰ ਠੀਕ ਦੇਵੇਗਾ। ਸੋ ਉਹ ਪ੍ਰੇਮੀ ਸ਼ਾਮ ਦੇ ਵਕਤ ਉੱਥੇ ਪਹੁੰਚਿਆ, ਛੱਪੜ ਦੇ ਕਿਨਾਰੇ ਕੀ ਦੇਖਦਾ ਹੈ, ਇੱਕ ਕਾਵਾਂ ਦਾ ਜੋੜਾ। ਕਾਵਾਂ ਦੇ ਰੰਗ ਸਿਆਹ ਹੁੰਦੇ ਹਨ, ਕਾਲੇ ਹੁੰਦੇ ਹਨ। ਸੁਭਾਅ ਕਾਵਾਂ ਦਾ ਬੜਾ ਕਰੂਰ ਹੁੰਦਾ ਹੈ, ਕਿਸੇ ਪਸ਼ੂ ਦੇ ਜ਼ਖਮ ਦੇਖਦਾ ਉੱਥੇ ਠੁੰਗ ਮਾਰ ਕੇ ਖੁਸ਼ੀ ਹੋਣਾ। ਔਰ ਦਾ ਖਾਜਾ ਵੀ ਕਾਂ ਦਾ ਬਿਸ਼ਟਾ ਗੰਦਗੀ ਯਾਦ ਹੋਇਆ ਕਰਦਾ ਹੈ। ਇਸੇ ਤਰ੍ਹਾਂ ਉਹ ਕਾਵਾਂ ਦਾ ਜੋੜਾ ਬੈਠਾ ਹੋਇਆ ਹੈ, ਆਦਮੀ ਕੋਈ ਨਹੀਂ, ਬੜੀ ਦੇਰ ਉਡੀਕ ਕੇ ਮੁੜ ਆਇਆ, ਆ ਕੇ ਗੁਰੂ ਬਾਬਾ ਜੀ ਦੇ ਚਰਣਾਂ ਵਿੱਚ ਪ੍ਰਾਰਥਨਾ ਕਰ ਦਿੱਤੀ, ਪ੍ਰਭੂ ਕਰੀ ਬਨਵਾਜ, ਆਦਮੀ ਕੋਈ ਨਹੀਂ ਸੀ, ਇੱਕ ਕਾਵਾਂ ਦਾ ਜੋੜਾ ਸੀ, ਜਾਨਵਰ ਉਹਨਾਂ ਨੂੰ ਕੀ ਪੁੱਛਿਆ ਜਾਏ। ਗੁਰੂ ਜੀ ਨੇ ਫਰਮਾਇਆ ਕੱਲ੍ਹ ਫਿਰ ਜਾਏ। ਕੱਲ੍ਹ ਫਿਰ ਉੱਥੇ ਪਹੁੰਚੀ, ਦੂਸਰੇ ਦਿਨ ਫਿਰ ਪਹੁੰਚਿਆ, ਫਿਰ ਕੀ ਦੇਖਦਾ ਹੈ, ਇੱਕ ਬਗਲਿਆਂ ਦਾ ਜੋੜਾ ਬੈਠਾ। ਬਗਲਾ ਉਹ ਜਾਨਵਰ ਹੈ ਜਿਹਦਾ ਰੰਗ ਸਫੈਦ, ਡੱਡਾ ਮਾਰ ਕੇ ਖਾਣੀ। ਸੋ ਬੜੀ ਦੇਰ ਤੱਕ ਉਡੀਕ ਕੇ, ਉਹ ਵੀ ਅਕਸਰ ਜਾਨਵਰ ਹੀ ਹਨ, ਜਾਨਵਰ ਨੂੰ ਕੀ ਪੁੱਛਿਆ ਜਾਏ। ਵਾਪਸ ਆ ਗਿਆ, ਆ ਕੇ ਫਿਰ ਅਰਜ਼ ਕਰ ਦਿੱਤੀ, ਗੁਰੂ ਬਾਬਾ ਜੀ ਦੇ ਚਰਣਾਂ ਵਿੱਚ ਗਰੀਬ ਨਿਵਾਜ, ਬਗਲਿਆਂ ਦਾ ਜੋੜਾ ਸੀ। ਗੁਰੂ ਜੀ ਨੇ ਫਰਮਾਇਆ ਕੱਲ੍ਹ ਫਿਰ ਜਾਈ। ਤੀਸਰੇ ਦਿਨ ਫਿਰ ਜਾਂਦਾ ਹੈ, ਫਿਰ ਉੱਥੇ ਇੱਕ ਹੰਸਾਂ ਦਾ ਜੋੜਾ ਦੇਖਿਆ। ਹੰਸ ਉਹ ਜਾਨਵਰ ਹੈ ਜਿਸ ਦਾ ਰੰਗ ਸਫੈਦ ਹੁੰਦਾ, ਖੰਭ ਸਫੈਦ ਹੁੰਦੇ ਨੇ, ਉਸਦੇ ਚੁੰਝ ਵਿੱਚ ਖਟਿਆਈ ਹੁੰਦੀ ਹੈ, ਉਸਦੇ ਵਿੱਚ ਤਸੀਰ ਹੁੰਦੀ ਹੈ। ਖਟਾਈ ਕਰਕੇ ਉਸਦੇ ਅੱਗੇ ਕਿਸੇ ਬਰਤਨ ਵਿੱਚ ਦੁੱਧ ਪਾਣੀ ਮਿਲਾ ਕੇ ਰੱਖ ਦਿਓ, ਚੁੰਝ ਪਾਏਗਾ, ਖੱਟੇ ਦੇ ਸਬੱਬ ਫਟ ਜਾਏਗਾ, ਦੁੱਧ ਦੀਆਂ ਫੁੱਟੀਆਂ ਅੱਡ ਹੋ ਜਾਣਗੀਆਂ, ਪਾਣੀ ਅੱਡ ਹੋ ਜਾਏਗਾ, ਦੁੱਧ ਖਾ ਲਏਗਾ, ਪਾਣੀ ਛੋੜ ਦੇਵੇ। ਇਹ ਹੰਸ ਵਿੱਚ ਸਿਫਤ ਹੁੰਦੀ। ਹੰਸਾਂ ਦਾ ਜੋੜਾ ਦੇਖਿਆ, ਮੁੜਿਆ ਆਇਆ, ਉਹ ਵੀ ਜਾਨਵਰ ਸਨ, ਭਾਵੇਂ ਉਹ ਪਹਿਲਿਆਂ ਨਾਲੋਂ ਜ਼ਰਾ ਉਹਨਾਂ ਦੀ ਵਿਸ਼ੇਸ਼ਤਾ ਸੀ। ਅਸੀਂ ਆ ਕੇ ਫਿਰ ਅਰਜ਼ ਕਰ ਦਿੱਤੀ ਗਰੀਬ ਨੂੰ, ਆਹ ਹੰਸਾਂ ਦਾ ਜੋੜਾ ਸੀ, ਆਦਮੀ ਕੋਈ ਨਹੀਂ। ਗੁਰੂ ਜੀ ਨੇ ਫਿਰ ਫਰਮਾਇਆ, ਪ੍ਰੇਮੀਆਂ ਕੱਲ੍ਹ ਫਿਰ ਜਾਈ, ਤੇਰੇ ਸਵਾਲ ਦਾ ਜਵਾਬ ਦੱਸ ਲਓ ਉੱਥੋਂ ਮਿਲਣਾ। ਚੌਥੇ ਦਿਨ ਫਿਰ ਜਾਂਦਾ ਹੈ। ਅੱਜ ਕੀ ਦੇਖਦਾ ਹੈ? ਇੱਕ ਦੇਵਤਿਆਂ ਦਾ ਜੋੜਾ ਬੈਠਾ, ਦਿਵ ਸਰੂਪ। ਉਹਨਾਂ ਨੂੰ ਪੁੱਛਣ ਲੱਗਾ ਸੰਤਾਂ ਦੇ ਦਰਸ਼ਨ ਦਾ, ਸੰਤਾਂ ਦੀ ਸੰਗਤ ਦਾ ਕੀ ਫਲ ਹੋਇਆ ਕਰਦਾ, ਸੇਵਾ ਦਾ ਕੀ ਫਲ ਹੋਇਆ ਕਰਦਾ। ਉਹ ਕਹਿਣ ਲੱਗੇ, ਅਸੀਂ ਸੰਤਾਂ ਦੀ ਸੰਗਤ ਕਦੇ ਨਹੀਂ ਕੀਤੀ, ਪਰ ਤੂੰ ਸੰਤਾਂ ਦੀ ਸੇਵਾ ਵੀ ਕਰਦਾ ਹੈ, ਸੰਗਤ ਵੀ ਕਰਦਾ ਹੈ। ਪਹਿਲੇ ਦਿਨ ਅਸੀਂ ਕਾਂ ਸਾਂ, ਤੇਰੇ ਦਰਸ਼ਨ ਕੀਤੇ, ਅਸੀਂ ਬਗਲੇ ਬਣ ਗਏ। ਫਿਰ ਬਗਲਿਆਂ ਦੇ ਜਾਮੇ ਵਿੱਚ ਤੇਰੇ ਦਰਸ਼ਨ ਕੀਤੇ, ਹੰਸ ਬਣ ਗਏ। ਹੰਸਾਂ ਦੇ ਜਾਮੇ ਵਿੱਚ ਤੇਰੇ ਦਰਸ਼ਨ ਕੀਤੇ, ਅਸੀਂ ਦੇਵਤਾ ਬਣ ਗਏ। ਇਤਨਾ ਕਹਿੰਦੇ ਹਾਂ, ਇੱਕ ਵਿਮਾਨ ਆ ਗਿਆ। ਵਿਮਾਨ ਵਿੱਚ ਬੈਠ ਕੇ ਤੁਹਾਨੂੰ ਆਕਾਸ਼ ਦੇ ਮਾਰਗ ਉਡਾਰੀ ਮਾਰੀ ਕਹਿਣ ਲੱਗੇ, ਅਸੀਂ ਹੁਣ ਵੈਕੁੰਠ ਧਾਮ ਨੂੰ ਚੱਲੇ ਹਾਂ। ਤੇਰੇ ਘਰ ਸਾਕਸ਼ਾਤ ਸਾਡੇ 'ਤੇ ਨੱਥਰ ਆਉਂਦਾ, ਉਹ ਤੋਂ ਲਾਭ ਉਠਾ ਲਿਆ। ਹੈਰਾਨ ਹੋ ਗਿਆ ਵੀ ਇਤਨੀ ਜਲਦੀ ਕਾਂ ਤੋਂ ਬਗਲਾ, ਬਗਲੇ ਤੋਂ ਹੰਸ, ਹੰਸ ਤੋਂ ਦੇਵਤਾ ਕਿਵੇਂ ਬਣ ਜਾਂਦਾ। ਘਰ ਆਇਆ, ਆ ਕੇ ਬਾਬਾ ਜੀ ਦੇ ਚਰਨਾਂ 'ਚ ਪ੍ਰਾਰਥਨਾ ਕੀਤੀ, ਪ੍ਰਭੂ ਪਤਾ ਨਹੀਂ ਲੱਗਿਆ ਇਤਨੀ ਜਲਦੀ ਕਿਵੇਂ ਪਰਿਵਰਤਨ ਆਉਂਦਾ, ਕਿਵੇਂ ਚੇਂਜ ਆਉਂਦਾ ਹੈ। ਗੁਰੂ ਜੀ ਨੇ ਫਰਮਾਇਆ, ਜੋ ਸਤਸੰਗ ਕਰਦੇ ਹਨ, ਸੰਤਾਂ ਦੀ ਸੰਗਤ ਕਰਦੇ ਹਨ, ਔਰ ਆਪਣੇ ਮਨ ਦੇ ਅੰਦਰ ਉਹਦੇ ਬਚਨਾਂ ਨੂੰ ਥਾਂ ਦਿੰਦੇ ਹਨ, ਨਿਵਾਸ ਦਿੰਦੇ ਹਨ, ਉਹਨਾਂ ਦੀ ਜ਼ਿੰਦਗੀ ਵਿੱਚ ਹੌਲੀ ਹੌਲੀ ਤਬਾਦਲਾ ਆਉਂਦਾ, ਚੇਂਜ ਆਉਂਦਾ ਹੈ। ਪਹਿਲੇ ਪਹਿਲ ਅਕਸਰ ਕਾਮਵਤ, ਯਾਨੀ ਮਨਮੁੱਖ ਪੁਰਸ਼ ਜਿਹੜਾ ਹੈ, ਉਹਦੀ ਕਿਰਿਆ, ਉਸਦੀ ਖੁਰਾਕ, ਉਸਦੇ ਕਰਤੱਵ ਕਾਮਵਤ ਸਮਝ ਲਓ ਬੁਰੇ ਹੁੰਦੇ ਨੇ। ਜਦੋਂ ਸਤਸੰਗ ਕਰਨ ਲੱਗਦਾ, ਉਹਨਾਂ ਵਿੱਚ ਤਬਾਦਲਾ ਆਉਣਾ ਸ਼ੁਰੂ ਹੋ ਜਾਂਦਾ ਹੈ, ਚੇਂਜ ਆਉਂਦਾ, ਹੌਲੀ ਹੌਲੀ ਬਗਲੇ ਵੱਤ ਹੋ ਜਾਂਦੇ, ਅੱਛੇ ਹੋ ਜਾਂਦੇ। ਇਉਂ ਹੌਲੀ 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 ਫਿਰ ਸੰਗਤ ਕਰਦਾ ਰਹਿੰਦਾ ਹੈ, ਫਿਰ ਹੰਸ ਵੱਤ ਹੋ ਜਾਂਦਾ, ਤੱਤ ਮਿੱਥਾ ਦੇ ਵਿਵੇਚਨ ਕਰਨ ਵਾਲਾ ਹੋ ਜਾਂਦਾ ਹੈ, ਸੱਤ ਸੱਦੀ ਵਿਚਾਰ ਪੈਦਾ ਹੋ ਜਾਂਦੀ ਹੈ। ਇਉਂ ਕਰਦੇ ਕਰਦੇ ਦੈਵੀ ਗੁਣ ਧਾਰਨ ਕਰਦਾ ਹੈ, ਅਸਲੀ ਗੁਣ ਤਿਆਗਦਾ ਹੈ, ਜਿਸ ਦੇ ਅੰਤਕਰਨ ਵਿੱਚ ਦੈਵੀ ਗੁਣ ਸਤਸੰਤੋਖ, ਤਿਆ ਦਇਆ, ਧਰਮ, ਵਿਚਾਰ, ਸ਼ਾਂਤੀ, ਖਿਮਾ, ਧੀਰਜ ਆਦਿ ਪੈਦਾ ਹੋ ਗਏ, ਉਹ ਦੇਵਤਾ ਹੈ। ਮਾਨੁਖ ਸਰੀਰ ਵਿੱਚ ਵੀ ਦੇਵਤਾ ਹੈ। ਸੋ ਇਉਂ ਜਿਹਦੇ ਅੰਤਕਰਨ ਵਿੱਚ ਦੈਵੀ ਗੁਣ ਆ ਗਏ, ਉਸਦੇ ਆਸਰੇ ਬ੍ਰਹਮ ਗਿਆਨ, ਯਾਨੀ ਵਾਹਿਗੁਰੂ ਅੰਤਰਜਾਮੀ ਹਰ ਇੱਕ ਦੇ ਅੰਦਰ ਛੁਪਿਆ ਹੈ, ਕਿਤੇ ਦੂਰ ਨਹੀਂ। ਜਦੋਂ ਦੈਵੀ ਗੁਣ ਦੇ ਅੰਤਕਰਨ ਵਿੱਚ ਹੈ, ਉਹਦੇ ਆਸਰੇ ਉਹਨੇ ਪ੍ਰਗਟ ਹੋਣਾ ਹੈ। ਜਿਤਨੀ ਦੇਰ ਅਸਰੀ ਗੁਣ ਹਨ, ਅਸਰ ਕਹਿੰਦੇ ਰਾਕਸ਼ਣ, ਬੁਰੇ ਗੁਣ, ਔਗੁਣ, ਉੱਨੀ ਦੇਰ ਤੱਕ ਔਗੁਣ ਸੋ ਪਰਬ ਦੂਰ, ਨੇੜੇ ਹੋਣ ਦੇ ਬਾਵਜੂਦ ਵੀ, ਨਾਲ ਹੋਣ ਦੇ ਬਾਵਜੂਦ ਵੀ ਦੂਰ ਪ੍ਰਤੀਤ ਹੁੰਦਾ ਹੈ। ਅਗਰ ਸ਼ੀਸ਼ਾ ਮੈਲਾ ਹੈ, ਧੁੰਦਲਾ ਹੈ, ਅੰਧਲਾ ਹੈ, ਚਿਹਰਾ ਨਹੀਂ ਦਿਸੇਗਾ, ਭਾਵੇਂ ਚਿਹਰਾ ਸਾਡਾ ਜਿਉਂ ਕਿ ਤਿਉਂ ਹੀ ਹੈ, ਸ਼ੀਸ਼ਾ ਸਾਫ਼ ਹੈ, ਚਿਹਰਾ ਜਿਉਂ ਕਿ ਤਿਉਂ ਦਿਸ ਜਾਏਗਾ। ਇਸੇ ਤਰ੍ਹਾਂ ਹੀ ਸੋ ਜੋ ਦੈਵੀ ਗੁਣ ਅੰਤਕਰਨ ਵਿੱਚ ਆ ਜਾਂਦੇ ਨੇ, ਹੌਲੀ ਹੌਲੀ ਚੰਗੇ ਗੁਣ ਪੈਦਾ ਹੁੰਦੇ ਨੇ ਅੰਦਰੋਂ, ਇਸਨੂੰ ਉਹ ਛੁਪੀ ਹੋਈ ਪਰਮੇਸ਼ੁਰ ਦੀ ਜੋਤ ਪ੍ਰਗਟ ਹੋ ਕੇ, ਇਸਨੂੰ ਬ੍ਰਹਮ ਗਿਆਨ, ਬ੍ਰਹਮ ਗਿਆਨ ਪ੍ਰਭੂ ਪ੍ਰਾਪਤੀ ਦੇ ਨਾਮ ਦਾ ਨਾਂ ਹੈ। ਤਾਂ ਤੇ ਇਸ ਤਰੀਕੇ ਸਿਰ ਹੌਲੀ ਹੌਲੀ ਇਨਸਾਨ ਸਤਸੰਗ ਕਰਦਾ ਕਰਦਾ ਇਸ ਮਰਾਤਬੇ ਨੂੰ ਪਹੁੰਚ ਜਾਂਦਾ, ਜਿੱਥੋਂ ਵਿਛੜਿਆ ਉੱਥੇ ਫਿਰ ਪਹੁੰਚ ਜਾਂਦਾ ਹੈ। ਸਤਸੰਗਤ ਮਿਲੇ ਸੋਈ ਤਰੀਆ ਮੇਰੇ ਮਾਦੋ, ਸਤਸੰਗਤ ਮਿਲੇ ਸੋਈ ਮੇਰੇ ਮਾਦੋ ਜੀ, ਸਤਸੰਗਤ ਦੇਸ਼ ਦੇ ਵਿੱਚ ਬਹੁਤੇ ਜੰਗਲਾਤ ਹੁੰਦੇ, ਬਹੁਤ ਸਾਰੀਆਂ ਲੋਕਾਂ ਵਾਸਤੇ ਦੁਖਦਾਈ ਕੌਮਾਂ ਦਾ ਵਾਸਾ ਉੱਥੇ ਹੈ ਸੀ। ਇੱਕ ਪੀਲ ਕੌਮ ਦਾ ਬੜੀ ਕੱਦ ਕਾਠ ਵਾਲਾ, ਜਿਸਦਾ ਨਾਮ ਬਲਮਿਕ ਸੀ, ਅਜਿਹਾ ਸ਼ਖਸ ਉਹ ਲੋਕਾਂ ਨੂੰ ਲੁੱਟਦਾ ਹੈ, ਮਾਰਦਾ ਹੈ, ਤੰਗ ਕਰਦਾ ਹੈ, ਖੋਹਦਾ ਖੁੰਝਦਾ ਹੈ, ਇਹੋ ਜਿਹਾ ਕੰਮ ਜਿਸਦਾ ਟਿਕੇ ਟਿਕੇ ਪਿੱਛੇ ਉਸਨੇ ਖੂਨ ਕੀਤੇ, ਇਹੋ ਜਿਹਾ ਬੰਦਾ। ਇਸੀ ਤਰ੍ਹਾਂ ਕਾਫੀ ਉਮਰ ਉਸਦੀ ਗੁਜ਼ਰ ਗਈ। ਇੱਕ ਦਿਨ ਜਾਂਦੇ ਜਾਂਦੇ ਮਹਾਤਮਾ ਦਾ ਮਿਲਾਪ ਹੋ ਜਾਂਦਾ ਹੈ, ਉਹਨਾਂ ਨੂੰ ਵੀ ਉਸਨੇ ਘੇਰ ਲਿਆ। ਕਹਿਣ ਲੱਗਾ, ਜੋ ਤੁਹਾਡੇ ਪਾਸ ਹੈ ਉਹ ਰੱਖ ਦਿਓ। ਮਹਾਤਮਾ ਕਹਿਣ ਲੱਗੇ, ਬਈ ਫਕੀਰ ਲੋਕ ਹਨ, ਸਾਧੂ ਲੋਕ ਹਨ, ਸਾਡੇ ਪਾਸ ਤਾਂ ਕੁਛ ਨਹੀਂ, ਧਨ ਦੌਲਤ ਨਹੀਂ ਹੈ, ਜੋ ਤੂੰ ਚਾਹੁੰਦਾ ਵਸਤੂ ਸਾਡੇ ਪਾਸ ਨਹੀਂ। ਸਾਡੇ ਪਾਸ ਤਾਂ ਮਾਮੂਲੀ ਗੇਰੂ ਰੰਗੇ ਕੱਪੜੇ ਹਨ, ਪਰਵੇਂ ਕੱਪੜੇ, ਔਰ ਦੁੱਧ ਤੇਲੇ ਦੀਆਂ ਤੂੰਬੀਆਂ ਤਾਂ ਕੀ ਕਰਨੀਆਂ ਨੇ। ਇਸ ਵਾਸਤੇ ਕਿਸੇ ਅਮੀਰ ਆਦਮੀ ਨੂੰ ਲੁੱਟੇ ਸਾਥੋਂ ਤਾਂ ਕੀ ਲੈਣਾ। ਉਹ ਕਹਿਣ ਲੱਗੇ, ਮੇਰੇ ਤਾਂ ਪੁਰਾਣਾ ਅਮੀਰ ਹੈ, ਗਰੀਬ ਹੈ, ਕੋਈ ਵੀ ਮੈਨੂੰ ਮਿਲੇ ਮੈਂ ਲੁੱਟੇ ਬਿਨਾਂ ਨਹੀਂ ਛੱਡ। ਜੋ ਕੁਛ ਵੀ ਹੈ ਉਹਨਾਂ ਨੇ ਸਮਝਾਇਆ। ਕਹਿਣ ਲੱਗਦੇ, ਇਹ ਚੰਗੀ ਗੱਲ ਨਹੀਂ ਹੈ, ਰੱਬ ਦੀ ਖਲਕਤ ਨੂੰ ਦੁਖੀ ਕਰਨਾ ਅੱਛਾ ਨਹੀਂ, ਆਪਣੀ ਹੱਥ ਦੀ ਕਿਰਤ ਕਰ। ਤੇਰਾ ਸਰੀਰ ਤਕੜਾ ਹੈ, ਨਰਵਾ ਹੈ, ਅਰੋਗ ਹੈ, ਕਦਕਾਠ ਚੰਗਾ ਦਿੰਦਾ ਹੈ, ਹੋਰ ਚੰਗੀ ਕਿਰਤ ਕਰ ਸਕਦਾ, ਜੋ ਵੀ ਚਾਹੇ ਤੂੰ ਕਰ ਸਕਦਾ ਹੈ, ਪਰ ਇਹ ਚੰਗੀ ਗੱਲ ਨਹੀਂ ਹੈ। ਇਸ 'ਤੇ ਪਰਮੇਸ਼ੁਰ ਦੀ ਨਾਰਾਜ਼ਗੀ ਹੁੰਦੀ ਹੈ, ਰੱਬ ਦੀ ਖਲਕਤ ਨੂੰ ਦੁਖੀ ਕਰਨਾ, ਪਰਮੇਸ਼ੁਰ ਨੂੰ ਆਪਣੇ ਉੱਪਰ ਨਾਰਾਜ਼ ਕਰਨਾ ਹੁੰਦਾ ਹੈ, ਉਸਦੀ ਨਾਰਾਜ਼ਗੀ ਦੁਖਦਾਈ ਹੁੰਦੀ ਹੈ। ਉਹ ਨਹੀਂ ਮੰਨਦਾ ਕਿਉਂਕਿ ਉਹਨੂੰ ਇਹੋ ਜਿਹੀ ਵਿਚਾਰਾਂ, ਵਿਚਾਰੇ ਨੂੰ ਉਹਦੇ ਮਨ ਵਿੱਚ ਕੈਸੇ ਪ੍ਰਵੇਸ਼ ਕਰਨ, ਜਿਸ ਘੜੇ ਦੇ ਵਿੱਚ ਬਹੁਤੀ ਥੰਧਿਆਈ ਹੈ, ਕਿੰਨਾ ਪਾਣੀ ਪਾਈ ਜੋ ਪਾਣੀ ਪ੍ਰਵੇਸ਼ ਹੀ ਨਹੀਂ ਕਰਨਾ। ਉਸਦੇ ਮਨ ਦੇ ਵਿੱਚ ਬਹੁਤੀ ਪਾਪਾਂ ਦੀ ਥੰਧਿਆਈ ਲੱਗੀ ਹੋਈ ਸੀ, ਇਹੋ ਜਿਹਾ ਉਪਦੇਸ਼ ਉਹਨੂੰ ਕੈਸੇ ਅਸਰ ਕਰ ਸਕਦਾ। ਉਹ ਕਹਿੰਦਾ, ਮੈਂ ਗਿਆਨ ਧਿਆਨ ਨਹੀਂ ਸੁਣਨਾ ਚਾਹੁੰਦਾ, ਜੋ ਕੋਈ ਤੁਹਾਡੇ ਪਾਸ ਹੈ ਮੈਂ ਤਾਂ ਔਖੋ ਕੇ ਲੈ ਜਾਣਾ। ਸੋ ਉਹਨਾਂ ਫਿਰ ਸਮਝਾਇਆ ਬਜਾਇਆ, ਸਾਡੇ ਪਾਸ ਤਾਂ ਮਾਮੂਲੀ ਕੱਪੜੇ, ਤੇਰੇ ਕਿਸ ਕੰਮ ਆਉਣੇ ਹਨ ਇਸ ਵਾਸਤੇ। ਕਹਿਣ ਲੱਗਾ, ਕੁਛ ਵੀ ਹੈ ਕੰਮ ਆ ਜਾਣਗੇ, ਗੇਰੂਏ ਰੰਗੇ ਕੱਪੜੇ ਹਨ, ਮੇਰੇ ਘਰਵਾਲੀ ਹੈ, ਮੇਰੀ ਮਾਤਾ ਹੈ, ਹੋਰ ਹਨ, ਪਹਿਨ ਲੈਣਗੇ ਬੱਚੇ। ਮੈਂ ਤਾਂ ਆਪਣੇ ਪੜ੍ਹਨ ਨੂੰ ਪੂਰਾ ਕਰਨਾ ਹੈ, ਜੋ ਵੀ ਮੈਨੂੰ ਮਿਲ ਗਿਆ ਲੁੱਟੇ ਬਿਨਾਂ ਨਹੀਂ ਛੱਡਿਆ। ਉਹਨਾਂ ਫਿਰ ਸਮਝਾਇਆ ਬਜਾਇਆ, ਤੈਨੂੰ ਡਰ ਨਹੀਂ ਹੈ, ਇੱਕ ਦਿਨ ਇਨਸਾਨ ਦਾ ਹਿਸਾਬ ਕਿਤਾਬ ਵੀ ਹੁੰਦਾ ਹੈ, ਇੱਕ ਦਿਨ ਹਿਸਾਬ ਕਿਤਾਬ ਵੀ ਹੁੰਦਾ ਹੈ, ਇਹ ਵੀ ਲਾਜ਼ਮੀ ਚੀਜ਼। ਨਾਨਕ ਆਖੇ, ਰੇਮ ਨਾ ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਬਹੀ। ਲੇਖਾ ਵੀ ਹੋਣਾ, ਕਹਿਣ ਲੱਗੇ,
ਰੱਬ ਲੇਖਾ ਮੰਗਦਾ ਨੀ, ਜਿੰਦੇ ਜਪਨਾ ਨੂੰ ਹਿਸਾਬ ਮੁਕਾ ਲੈ। ਲੇਖਾ ਮੰਗਦਾ ਜਿੰਦੇ ਜਪਨਾ ਨੂੰ ਹਿਸਾਬ ਮੁਕਾ ਲੈ। Thank you. ਰੱਬ ਲੇਖਾ ਮੰਗਦਾ ਨੀ ਜਿੰਦੇ ਜਪਨਾ ਮੰਗ ਸਾਬ ਮਕਾਨ ਲੇਖਾ ਮੰਗਦਾ ਜਿੰਦੇ ਜਪਨਾ ਮੰਗ ਸਾਬ ਮਕਾਨ
ਬਾਬਤ ਬਹੁਤ ਦਫ਼ਾ ਐਸਾ ਹੁੰਦਾ ਚਾਰ ਗਵਾਇਆ ਹੰਢ ਕੇ ਚਾਰ ਗਵਾਇਆ ਸਮ ਲੇਖਾ ਰੱਬ ਮੰਗੇਸੀਆ ਤੂੰ ਆਇਓ ਕਿਹੜੇ ਕੰਮ ਚਾਰ ਪਹਿਰ ਸੌਂ ਕੇ ਗਵਾ ਦਿੱਤੇ ਚਾਰ ਪਹਿਰ ਕੰਮਾਂ ਕਾਰਾਂ ਧੰਦਿਆਂ ਵਿੱਚ ਗਵਾ ਦਿੱਤੇ ਰੱਬ ਦਾ ਨਾਂ ਜਪਿਆ ਕੋਈ ਨਹੀਂ ਜਦੋਂ ਹਿਸਾਬ ਮੰਗਿਆ ਕਿਸ ਕੰਮ ਤੈਨੂੰ ਭੇਜਿਆ ਗਿਆ ਸੀ ਸੋ ਥਾਂ ਥਾਂ ਇਹੋ ਜਿਹੇ ਬਚਨ ਆਉਂਦੇ ਹਨ ਨਾਨਕ ਆਖੇ ਰੇਮਨਾ ਸੁਣੀਏ ਸਿੱਖ ਸਹੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ ਅਜ਼ਰਾਈਲ ਫਰੇਸ਼ਤਾ ਹੋਸੀ ਆਏ ਪਹੀ ਤਲਵਾਂ ਪੋਸਨ ਆਕੀਆਂ ਬਾਕੀ ਜਿਨ੍ਹਾਂ ਰਹੀ ਆਵਨ ਜਾਣਨਾ ਸੂਝੀ ਪੀੜੀ ਗਲੀ ਪਹੀ ਕੂੜਨ ਖੁੱਟੇ ਨਾਨਕਾ ਓੜਕ ਸੱਚ ਦੇ ਲੇਖੇ ਦੀ ਸਾ ਅੰਮ੍ਰਿਤਸਰਾਂ ਨੂੰ ਲੇਖਾ ਦੇਣਾ ਆਏ ਕਠਨ ਦੂਤ ਜਮ ਲੈਣਾ ਕਿਆ ਤੈਂ ਖੱਟਿਆ ਕਹਾਂ ਗਵਾਇਆ ਚਲੋ ਸ਼ਤਾਬ ਦੀਵਾਨ ਬੁਲਾਇਆ ਚੱਲ ਦਰਹਾਲ ਦੀਵਾਨ ਬੁਲਾਇਆ ਹਰ ਫਰਮਾਨ ਦਰਗੇ ਕਾ ਆਇਆ ਕਰੋ ਅਰਦਾਸ ਕਾਵ ਕਿਛ ਬਾਕੀ ਲਿਓ ਨਵੇੜ ਆਜ ਕੀ ਰਾਤੀ ਕੁਛ ਵੀ ਖਰਚ ਤੁਮਾਰਾ ਸਾਰੋਂ ਸੁਬਹਾ ਨਵਾਜ਼ ਸਰਾਏ ਗੁਜ਼ਾਰੋਂ ਸਾਧ ਸੰਗ ਜਨ ਕੋ ਹਰ ਰੰਗ ਲਾਗਾ ਧਨ ਧਨ ਸੋ ਜਨ ਪੁਰਖ ਸੁਭਾਗਾ ਈਤ ਊਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਧਨ ਜੋੜਿਆ ਸਭ ਪਿਆ ਪਰਾਇਆ ਕਹਿਤ ਕਬੀਰ ਤੇਈ ਨਰ ਭੂਲੇ ਖਸਮ ਸਾਰ ਮਾਟੀ ਸੰਗ ਰੂਲੇ ਇਹ ਹਿਸਾਬ ਕਿਤਾਬ ਦੀ ਬਹੁਤ ਬਹੁਤ ਬਚਨ ਆਉਂਦੇ ਹਨ ਉਹਨਾਂ ਮਹਾਂਪੁਰਖਾਂ ਨੇ ਸਮਝਾਇਆ ਉਹ ਤੈਨੂੰ ਇਹ ਨਹੀਂ ਪਤਾ ਵੀ ਧਰਮ ਰਾਜਾ ਬੜਾ ਉਹ ਤਾਂ ਕਹਿੰਦਾ ਹੈ ਧਰਮ ਰਾਜਾ ਜਿਹੜੇ ਰੱਬ ਨੂੰ ਨਹੀਂ ਮੰਨਦੇ ਜਿਹੜੇ ਬਾਣੀ ਨੂੰ ਨਹੀਂ ਮੰਨਦੇ ਵਾਹਿਗੁਰੂ ਨੂੰ ਨਹੀਂ ਮੰਨਦੇ ਵੇਦ ਨੂੰ ਨਹੀਂ ਮੰਨਦੇ ਪਰਮਾਤਮਾ ਨੂੰ ਨਹੀਂ ਮੰਨਦੇ ਜਿਹੜੇ ਉਹ ਕਹਿੰਦਾ ਧਰਮ ਰਾਜਾ ਉਹਨਾਂ ਦਾ ਮੈਨੂੰ ਵਾਰ ਵਾਰ ਗਲ ਘੁੱਟਣਾ ਪੈਂਦਾ ਹੈ ਵਾਰ ਵਾਰ ਸਜ਼ਾ ਦੇਣੀ ਪੈਂਦੀ ਉਹਨਾਂ ਨੂੰ ਇਸ ਕਰਕੇ ਤਾਂ ਉਹ ਕਦੇ ਸੁਣਿਆ ਨਹੀਂ ਹੈ ਧਰਮ ਰਾਜਾ ਸੋ ਇਹ ਗੱਲਾਂ ਜਦੋਂ ਕਹੀਆਂ ਉਹ ਕਹਿਣ ਲੱਗਾ ਬਾਬਾ ਜੀ ਇਹ ਤਾਂ ਗੱਲਾਂ ਮੈਂ ਸੁਣਦਾ ਹੀ ਨਹੀਂ ਸੁਣਨੀਆਂ ਨਹੀਂ ਚਾਹੁੰਦਾ ਪਰ ਜੋ ਕੋਈ ਤੁਹਾਡੇ ਪਾਸ ਮੈਂ ਤਾਂ ਲੈ ਜਾਣਾ ਸੋ ਉਹਨਾਂ ਨੇ ਫਿਰ ਕਿਹਾ ਉਹ ਜਿਨ੍ਹਾਂ ਦੀ ਪਾਲਣਾ ਕਰਦੇ ਲੋਕਾਂ ਨੂੰ ਲੁੱਟ ਲੁੱਟ ਕੇ ਉਹਨਾਂ ਤੋਂ ਪੁੱਛ ਕੇ ਤਾਂ ਜ਼ਰਾ ਸਾਨੂੰ ਦੱਸ ਦੇਵੀਂ ਅਤੇ ਉਹ ਤੇਰੀ ਮਦਦ ਵੀ ਕਰਨਗੇ ਗਾਹਾਂ ਕਿ ਨਾ ਹਾਂ ਇਹ ਮੈਂ ਦੱਸ ਦੂੰ ਕਹਿੰਦਾ ਇਕੱਲੇ ਇਕੱਲੇ ਨੂੰ ਪੁੱਛੂ ਜਿੰਨੇ ਘਰ ਦੇ ਜੀਣ ਫਿਰ ਆ ਕੇ ਦੱਸ ਜਾਊਂਗਾ ਪੈਰ ਕੱਪੜੇ ਲੀਡ ਤਾਂ ਉਹਨਾਂ ਦੇ ਲੈ ਗਏ ਇਕੱਠੇ ਕਰਕੇ ਪੰਡ ਬੰਨ ਕੇ ਮਹਾਤਮਾ ਉੱਥੇ ਬੈਠ ਗਏ ਸੋ ਇਹ ਇਹਨੇ ਪ੍ਰਣ ਕਰ ਲਿਆ ਵੀ ਜਵਾਬ ਮੈਂ ਜ਼ਰੂਰ ਦਊਂਗਾ ਘਰ ਪਹੁੰਚਿਆ ਘਰ ਪਹੁੰਚ ਕੇ ਆਪਣੀ ਮਾਤਾ ਨੂੰ ਪਹਿਲਾਂ ਪੁੱਛਦਾ ਹੈ ਮਾਤਾ ਮੈਂ ਤੇਰੀ ਪਾਲਣਾ ਕਰਦਾ ਪਰ ਕਰਦਾ ਲੋਕਾਂ ਨੂੰ ਲੁੱਟ ਕੇ ਇਉਂ ਦੱਸ ਅੱਗੇ ਮੇਰੀ ਮਦਦ ਕਰੇਂਗੀ ਕਿ ਨਾ ਜਦੋਂ ਮੈਨੂੰ ਦਰਗਾਹ ਵਿੱਚ ਹਿਸਾਬ ਕਿਤਾਬ ਮੰਗਿਆ ਗਿਆ ਕੁਛ ਮੇਰੀ ਮਦਦ ਹੋਊ ਕਿ ਨਾ ਮਾਤਾ ਕਹਿੰਦੀ ਬੇਟਾ ਲੋਕ ਬੱਚੇ ਚਾਹੁੰਦੇ ਹਨ ਇਸ ਸਿਆਣੇ ਹੋਰ ਸਾਡੀ ਸੇਵਾ ਕਰ ਮੈਂ ਇਹ ਤਾਂ ਨਹੀਂ ਕਹਿੰਦੀ ਲੋਕਾਂ ਲੁੱਟ ਕੇ ਸੇਵਾ ਕਰ ਕਿਵੇਂ ਕਰ ਹੋਰ ਕੋਈ ਕੰਮ ਕਰ ਲੈ ਤੇਰਾ ਫਰਜ਼ ਹੈ ਮੇਰੀ ਸੇਵਾ ਕਰਨੀ ਇਸ ਵਾਸਤੇ ਇਹ ਨਹੀਂ ਮੈਂ ਕਹਿੰਦੀ ਕਿ ਲੋਕਾਂ ਨੂੰ ਲੁੱਟ ਅੱਗੇ ਕੋਈ ਕਿਸੇ ਦੇ ਨਾਲ ਨਹੀਂ ਗਿਆ ਪਤਾ ਨਹੀਂ ਤੈਂ ਪਹਿਲਾਂ ਜਾਣਾ ਹੈ ਮੈਂ ਪਹਿਲਾਂ ਜਾਣਾ ਅੱਗੇ ਕੋਈ ਕਿਸੇ ਦਾ ਮਦਦਗਾਰ ਨਹੀਂ ਬਣ ਸਕਦਾ ਆਪਣੇ ਕਰਮ ਹੀ ਇਸ ਦੇ ਮਦਦਗਾਰ ਬਣ ਗਏ ਸੋ ਫਿਰ ਘਰਵਾਲੀ ਨੂੰ ਪੁੱਛਿਆ, ਘਰਵਾਲੀ ਪਹਿਲੇ ਹੀ ਉਸਨੂੰ ਰੋਕਦੀ ਹੁੰਦੀ, ਕਹਿੰਦੀ ਵੀ ਅੱਛੀ ਗੱਲ ਨਹੀਂ ਹੈ ਰੱਬ ਦੀ ਖਲਕਤ ਨੂੰ ਦੁਖੀ ਕਰਨਾ, ਹੋਰ ਕੋਈ ਕੰਮ ਕਰ ਲਓ। ਪਰ ਮੰਨਦਾ ਨਹੀਂ ਸੀ, ਸਿਉਂ ਕਰਕੇ ਬੱਚੇ ਨਿਆਣੇ ਸੀ ਉਹਨਾਂ ਨੂੰ ਵੀ ਪੁੱਛਿਆ ਗਿੱਛਿਆ, ਸਭ ਵੱਲੋਂ ਜਵਾਬ ਮਿਲ ਗਿਆ। ਚਿੱਤ ਨੂੰ ਕੁਛ ਵਿਰਾਗ ਹੋ ਗਿਆ ਵੀ ਇਹ ਜਵਾਬ ਨਹੀਂ ਜਾਂਦੇ ਨਾ ਕਿ ਲੇਖਾ ਪੱਤਾ ਵੀ ਜ਼ਰੂਰ ਹੋਣਾ ਜਿਹੜਾ ਮਹਾਤਮਾ ਕਹਿੰਦੇ ਸਨ। ਸਤਸੰਗ ਥੋੜ੍ਹਾ ਜਿਹਾ ਵੀ ਚਿੱਤ ਦੇ ਵਿੱਚ ਇਸਦੇ ਵੈਰਾਗ ਆਵੇ ਤਾਂ ਇਹ ਪਰਮੇਸ਼ੁਰ ਦੇ ਪਾਸੇ ਝੁਕ ਜਾਵੇ। ਇਉਂ ਹੁਣ ਉਸੀ ਵਕਤ ਵਾਪਸ ਮੁੜਿਆ ਆਇਆ, ਉਹਨੂੰ ਦੱਸਣ ਵਾਸਤੇ ਵੀ ਮੈਂ ਘਰਦਿਆਂ ਨੂੰ ਪੁੱਛ ਲਿਆ।
ਮਨ ਵੈਰਾਗ ਪਿਆ ਦਰਸ਼ਨ ਦੇਖਣੇ ਦਾ ਚਾ, ਮਨ ਵੈਰਾਗ ਪਿਆ ਦਰਸ਼ਨ ਦੇਖਣੇ ਦਾ ਚਾ।
ਸਹੇਲੜੀ ਜੇ ਚਿਰ ਸਾਥੀ ਨਾਲ, ਜਾਂ ਸਾਥੀ ਉੱਠ ਚੱਲਿਆ ਤਾਂ ਤਨਖਾ ਕੂਰਾਲ, ਮਨ ਵੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਉ। ਅਨਸੋ ਤੇਰਾ ਥਾਨ ਜੇ ਚਿਰ ਵਸਿਆ ਕੰਤ ਘਰ, ਜੀਓ ਜੀਓ ਸਭ ਕਹਾਤ, ਜਾਂ ਉੱਠੀ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਵਾਤ। ਸੇਵਕੜੇ ਸਭ ਸੇਵ ਤੂੰ ਸਹੁਰੜੇ ਸੁਖ ਵਸ, ਗੁਰਮਿਲ ਚੱਜ ਆਚਾਰ ਸਿੱਖ ਤੁਦ ਕਦੇ ਨਾ ਲਾਗੇ ਦੁੱਖ। ਸਭਨੀ ਸਹੁਰੇ ਵੰਜਣ ਸਭ ਮੁਕਲਾਵਣ ਹਾਰ, ਨਾਨਕ ਧਨ ਸੁਹਾਗਣੀ ਜਿਨ ਸ਼ੋ ਨਾਲ। ਜੀਵ ਔਰ ਦੇਹ ਦਾ ਸੰਵਾਦ ਇਸ ਸ਼ਬਦ ਵਿੱਚ ਜਣਾਇਆ। ਜੀਵਾਤਮਾ ਜਿੰਨੀ ਦੇਰ ਤੱਕ ਦੇਹ ਦੇ ਵਿੱਚ ਵਸਦਾ ਹੈ ਉਨੀ ਦੇਰ ਤੱਕ ਦੇਹ ਸੌਖੀ ਵਸਦੀ ਹੈ। ਜਦੋਂ ਇਹਦੇ ਵਿੱਚ ਜੀਵਾਤਮਾ ਚਲਾ ਗਿਆ ਇਹਦੇ ਖਾਕ ਵਿੱਚ ਰੁਲ ਜਾਂਦੇ ਆ, ਇਸ ਨੂੰ ਕੋਈ ਫੂਕ ਦਿੰਦਾ, ਕੋਈ ਦੱਬ ਦਿੰਦਾ, ਕੀੜੇ ਖਾ ਜਾਂਦੇ ਆ। ਤਾਂ ਤੇ ਜਦੋਂ ਇਹ ਜੀ ਹਾਲਤ ਹੈ ਕੀ ਕਰਨਾ ਚਾਹੀਦਾ? ਇਸ ਨੇ ਰਹਿਣਾ ਨਹੀਂ, ਇਸ ਨੂੰ ਚਾਹੀਦਾ ਗੁਰੂ ਸ਼ਰਨ ਵਿੱਚ ਆ ਕੇ ਪਰਮੇਸ਼ੁਰ ਦੀ ਬੰਦਗੀ ਕਰਕੇ ਲੋਕ ਸੁਖੀ ਪੁਰਲੋਕ ਸਹੇਲੇ ਹੋਵੇ। ਕਿਤੇ ਆਦਿ ਖੈਰ ਉਸਦੇ ਚਿੱਤ ਵਿੱਚ ਕੁਛ ਵੈਰਾਗ ਹੋਇਆ ਬਾਲਮੀਕ ਦੇ, ਸਾਰਾ ਸਮਾਨ ਕੱਪੜਾ ਲੱਤਾ ਜੋ ਉਹਨਾਂ ਦਾ ਖੋ ਕੇ ਲੈ ਗਿਆ ਸੀ ਸਾਧੂਆਂ ਫਕੀਰਾਂ ਦਾ ਲਾਇਆ, ਲਿਆ ਕੇ ਉਹਨਾਂ ਦੇ ਮੂਹਰੇ ਸਿੱਟ ਦਿੱਤਾ। ਚਰਨ ਫੜ ਲਏ। ਕਿਉਂ ਭਾਈ? ਪੁੱਛਣ ਲੱਗੇ, ਪੁੱਛਿਆ ਆਇਆ ਕੋਈ ਮਦਦਗਾਰ ਬਣੂ ਗਾਹਕ ਨਾ? ਕਹਿੰਦਾ, ਬਾਬਾ ਜੀ ਕੋਈ ਮਦਦਗਾਰ ਨਹੀਂ ਬਣਦਾ। ਸਭ ਨੇ ਜਵਾਬ ਦੇ ਦਿੱਤਾ, ਜਿਤਨੇ ਘਰ ਦੇ ਮੈਂਬਰ ਸਨ, ਫੈਮਿਲੀ ਮੈਂਬਰ, ਸਭ ਨੇ ਜਵਾਬ ਦੇ ਦਿੱਤਾ, ਮਾਤਾ ਤੋਂ ਘਰ ਵਾਲੀ ਬੱਚੇ ਸਭ ਨੇ ਹੀ। ਕਿਉਂ? ਕਹਿੰਦੇ ਕੋਈ ਨਹੀਂ, ਨਾਲ ਜਾਂਦਾ ਕਿਸੇ ਦੇ, ਮਦਦ ਕਿਹਨੇ ਕਰਨੀ ਹੈ? ਫਿਰ ਕਹਿਣਗੇ, ਹੁਣ ਕਿਰਪਾ ਕਰੋ ਮੈਨੂੰ, ਮੈਂ ਤਾਂ ਬਹੁਤ ਕੁਛ ਕੀਤਾ, ਮੈਂ ਤਾਂ ਟਕੇ ਟਕ ਪਿੱਛੇ ਖੂਨ ਕੀਤਾ, ਮੇਰੇ ਪਿਛਲੇ ਵੀ ਬਖਸ਼ੇ ਜਾਣ, ਅੱਗੇ ਵਾਸਤੇ ਮੈਂ ਸੁਰਖਰੂ ਹੋ ਜਾਵਾਂ, ਕੋਈ ਇਹੋ ਜਿਹਾ ਮੈਨੂੰ ਉਪਾਅ ਯਤਨ ਦੱਸੋ। ਸੋ ਮਹਾਤਮਾ ਨੇ ਕਿਹਾ, ਅਜੇ ਹੋਰ ਆਪਣੇ ਮਨ ਦੀਆਂ ਪੋਲਾਂ ਲਾ ਲੈ, ਕਸਰ ਨਾ ਛੱਡ, ਫਿਰ ਨਾ ਕਸਰ ਰਹਿ ਜੇ, ਫਿਰ ਨਾ ਕਿਤੇ ਮਨ ਇੱਧਰ ਨੂੰ ਉੱਠਦੇ। ਨਹੀਂ, ਕਹਿਣ ਲੱਗਾ, ਹੁਣ ਕਿਰਪਾ ਕਰੋ ਮੈਨੂੰ ਕੋਈ ਇਹੋ ਜਿਹਾ ਯਤਨ ਦੱਸੋ, ਜੇ ਅੱਗੇ ਹਿਸਾਬ ਕਿਤਾਬ ਹੈ, ਅੱਗੇ ਜਮਦੂਤ ਵੀ ਹਨ, ਧਰਮ ਰਾਜਾ ਨੇ ਹਿਸਾਬ ਲੈ ਕੇ ਫਿਰ ਬੁਰੇ ਕੰਮਾਂ ਦਾ ਫਿਰ ਨਰਕਾਂ ਵਿੱਚ ਵੀ ਸਿੱਟਣੇ, ਤਾਂ ਉਹਨਾਂ ਤੋਂ ਭੈ ਪ੍ਰਤੀਤ ਹੋਇਆ। ਖੈਰ, ਮਹਾਤਮਾ ਨੇ ਰੋਕਿਆ, ਕਿਉਂਕਿ ਇਤਨੀ ਜਲਦੀ ਉਪਦੇਸ਼ ਦੇਣਾ ਨਹੀਂ ਸਨ ਚਾਹੁੰਦੇ। ਵੈਸੇ ਕਿਸੇ ਪੁਰਸ਼ ਕੋ ਦੇ ਨਾ ਸੰਤ ਉਪਦੇਸ਼, ਅਧਿਕਾਰ ਤੋਂ ਬਿਨਾਂ ਉਪਦੇਸ਼ ਫਲੀਭੂਤ ਨਹੀਂ ਹੁੰਦਾ। ਮੈਲਾ ਕੱਪੜਾ ਤੁਸੀਂ ਲਲਾਰੀ ਪਾਸ ਲੈ ਜਾਓ, ਕਿਵੇਂ ਰੰਗ ਦੂਗਾ? ਉਹਨੂੰ ਕਹੂਗੇ ਸਫਾ ਕਰ, ਯਸ ਤੁਆਲ ਹੈ, ਪਹਿਲੇ ਨੂੰ ਰੰਗ ਨਹੀਂ ਚੜ੍ਹਦਾ। ਇਸੀ ਤਰ੍ਹਾਂ ਖੈਰ, ਇਸਨੇ ਹੁਣ ਇਹਦੇ ਚਿੱਤ ਵਿੱਚ ਲੱਗ ਗਈ ਵੇਲੇ ਦੀ ਕਾਨੀ। ਸੋ ਚਰਨ ਫੜ ਲਏ, ਕਹਿਣਗੇ ਦੱਸੋ, ਕੋਈ ਜੋ ਦੱਸੋਗੇ ਮੈਂ ਉਸੇ ਤਰ੍ਹਾਂ ਕਮਾਵਾਂਗਾ। ਫਿਰ ਜਦੋਂ ਬਹੁਤ ਇਸਨੇ ਆਪਣਾ ਪ੍ਰੇਮ ਜਣਾਇਆ, ਨਵਾਂ ਪੁਰਖਾਂ ਕਿਹਾ ਵੀ ਪਹਿਲੇ ਪ੍ਰਣ ਦੇ ਵੀ ਜੋ ਤੈਨੂੰ ਬਚਨ ਕਹੇ ਜਾਣਗੇ ਉਹ ਪੂਰੇ ਨਿਭਾਵੇਂਗਾ। ਕਹਿਣਗਾ, ਹਾਂ ਮੈਂ ਜਿਵੇਂ ਦੱਸੋਗੇ ਉਵੇਂ ਨਿਭਾਵਾਂਗਾ, ਭਾਵੇਂ ਕੁਛ ਵੀ ਹੋਵੇ, ਕਿਤਨੀ ਤਕਲੀਫ ਹੋਵੇ, ਕਿਤਨਾ ਕਸ਼ਟ ਹੋਵੇ। ਕਸ਼ਟ ਤਾਂ ਹੁੰਦਾ ਹੀ ਹੈ, ਜਿਹੜੇ ਪੁਰਨ ਨਿਭਾਉਣੇ ਹੁੰਦੇ ਨੇ ਉਹਨਾਂ 'ਚ ਕਸ਼ਟ ਤਾਂ ਹੁੰਦਾ ਹੀ ਹੈ, ਲੇਕਿਨ ਫਲ ਵੀ ਤਾਂ ਕੋਈ ਵੱਡਾ ਹੈ ਉਸ ਚੀਜ਼ ਦਾ। ਸੋ ਇਉਂ ਕਰਕੇ ਖੈਰ ਉਹਨਾਂ ਕਿਹਾ, ਇਹ ਥਾਂ ਬਹਿ ਕੇ ਉਹਨੂੰ ਪ੍ਰਤੀਲੋਮ ਜਾਪ ਦੱਸਿਆ, ਰਾਮ ਸ਼ਬਦ ਦੀ ਵਜਾਇ ਮਰਾਂ ਮਰਾਂ ਐਸਾ। ਵੈਸੇ ਤਾਂ ਜਾਪ ਚਾਰ ਕਿਸਮ ਦਾ, ਲੋਮ ਅਨਲੋਮ ਵਿਲੋਮ ਪ੍ਰਤੀਲੋਮ। ਸੋ ਇਉਂ ਐਸਾ ਦੱਸਿਆ, ਇਸ ਥਾਂ ਬਹਿ ਕੇ ਇਸ ਦਾ ਜਾਪ ਕਰ। ਸੋ ਇੱਥੋਂ ਹਿੱਲੀ ਨਹੀਂ, ਜਦੋਂ ਅਸੀਂ ਫਿਰ ਆਵਾਂਗੇ ਕਿਤੇ, ਫਿਰ ਤੈਨੂੰ ਇੱਥੋਂ ਲਾਵਾਂਗੇ, ਕੁਛ ਵੀ ਹੋ ਜਾਏ। ਫਿਰ ਉਸਨੇ ਇਸੀ ਤਰ੍ਹਾਂ ਕੀਤਾ, ਜਿਉਂ ਲੱਗਿਆ ਜਾਪ ਕਰਨ, ਉੱਪਰ ਦੀ ਚਿੱਬੇ ਜੰਮ ਗਏ, ਵਰਮੀਆਂ ਜੰਮ ਗਈਆਂ। ਸੋ ਸਮਾਂ ਸੀ, ਸਤਿਯੁਗ ਦਾ ਵੇਲਾ ਸੀ, ਹੱਡੀਆਂ 'ਚ ਪ੍ਰਾਣ ਸਨ। ਫਿਰ ਇਸੀ ਤਰ੍ਹਾਂ ਬੜੀ ਕਾਲਣਾ ਖਾਲੀ, ਅਭਿਆਸ ਕਰਦੇ ਕਰਦੇ ਬਿਰਤੀ ਤਦਾਕਾਰ ਹੋ ਗਈ। ਕਈ ਸਾਲ ਪਿੱਛੋਂ ਫਿਰਦੇ ਫਿਰਦੇ ਫਿਰ ਮਹਾਤਮਾ ਉੱਥੇ ਆ। ਸੋ ਦੇਖਿਆ ਵੀ ਇਹ ਥਾਂ ਇੱਕ ਪੀਲ ਨੇ ਸਾਨੂੰ ਘੇਰਿਆ, ਸਾਡੇ ਬਸਤਰ ਲਹਾਏ, ਅਤੇ ਉਸਨੂੰ ਉਪਦੇਸ਼ ਕੀਤਾ ਸੀ, ਬਿੱਬੇ ਵਿੱਚੋਂ ਆਵਾਜ਼ ਆਵੇ ਰਾਮ ਰਾਮ ਦੀ। ਸੋ ਅਖੀਰ ਉਸਨੂੰ ਉੱਥੋਂ ਕੱਢ ਕੇ ਸੁਰਜੀਤ ਕੀਤਾ, ਫਿਰ ਉਸਨੂੰ ਤੱਤ ਗਿਆਨ ਦਾ ਉਪਦੇਸ਼ ਕੀਤਾ। ਉਹ ਬਾਲਮੀਕ ਰਿਸ਼ੀ ਬਣਿਆ ਜਿਹੜਾ ਪਹਿਲੇ ਲੁਟੇਰਾ ਸੀ, ਜਿਹੜਾ ਪਹਿਲੇ ਡਾਕੂ ਸੀ, ਉਹ ਰਿਸ਼ੀ ਬਾਲਮੀਕ ਬਣੇ। ਜਿਤਨੀਆਂ ਰਾਮਾਇਣਾਂ ਹਨ ਰਾਮ ਚੰਦਰ ਜੀ ਦੇ ਆਉਣ ਤੋਂ ਪਹਿਲੇ, ਕਿਉਂਕਿ ਤ੍ਰੇਤੇ ਯੁੱਗ ਦੇ ਵਿੱਚ ਵਿਸ਼ਨੂੰ ਦਾ 14 ਕਲਾ ਅਵਤਾਰ ਰਾਮ ਚੰਦਰ ਜੀ ਮੰਨੇ ਹਨ। ਜੋ ਕੁਛ ਰਾਮ ਚੰਦਰ ਜੀ ਨੇ ਰਾਵਣ ਆਦਿ ਨੂੰ ਮਾਰਨਾ ਸੀ, ਜੋ ਕੁਛ ਇਹੋ ਜਿਹੇ ਖੇਲ ਕਰਨੇ ਸਨ, ਇਹਨਾਂ ਨੇ ਹਜ਼ਾਰਾਂ ਵਰਸ ਪਹਿਲੇ ਹੀ ਇਹ ਸਭ ਕੁਛ ਲਿਖ ਦਿੱਤਾ ਆਪਣੇ ਅਨੁਭਵ ਦੁਆਰਾ। ਇਹਨੇ ਬੰਦਗੀ ਕਰਕੇ ਇਤਨਾ ਉਹਨੂੰ ਅੰਤਰਜਾਮ ਤਾਂ ਸਰਬਕਤਾ ਅਨੁਭਵ ਪੈਦਾ ਹੋਇਆ, ਸਭ ਤੋਂ ਪਹਿਲਾਂ ਹੀ ਸਭ ਲਿਖ ਗਏ ਨੇ। ਜਿਤਨੀਆਂ ਰਾਮਾਇਣਾਂ ਹਨ ਸਾਰੇ ਵਿੱਚੋਂ ਆਲਾ ਅੱਛੀ ਰਾਮਾਇਣ ਬਾਲਮੀਕ ਦੀ ਮੰਨੀ ਹੋਈ ਹੈ, ਕਿਉਂਕਿ ਅਨੁਭਵੀ ਪੁਰਸ਼ ਦੀ। ਇਸ ਕਰਕੇ ਉਹ ਬਾਲਮੀਕ ਜਿਹੜਾ ਲੁਟੇਰਾ ਟਕੇ ਟਕੇ ਪਿੱਛੇ ਖੂਨ ਕਰਨ ਵਾਲਾ, ਜਦੋਂ ਉਸਨੂੰ ਸਤਸੰਗ ਪ੍ਰਾਪਤ ਹੋਇਆ, ਉਹੀ ਬਾਲਮੀਕ ਰਿਸ਼ੀ ਬਣ ਗਿਆ। ਤਾਂ ਤੇ ਗੁਰੂ ਜੀ ਕਹਿੰਦੇ, ਮੇਰੇ ਮਾਧੋ ਜੀ ਸਤਸੰਗ ਤੇ ਮਿਲੇ ਸੋ ਤਰੇ। ਅੱਠੇ ਤਾਤਾਂ ਨੂੰ ਸੋਨਾ ਬਣਨ ਵਾਸਤੇ ਦੇਰ ਨਹੀਂ ਲੱਗਦੀ, ਜੇਕਰ ਉਹਨਾਂ ਨੂੰ ਪਾਰਸ਼ ਅੱਛੀ ਤਰ੍ਹਾਂ ਛੋ ਜਾਵੇ ਤਾਂ। ਇਸੀ ਤਰ੍ਹਾਂ ਇਸਨੂੰ ਇਸਦੇ ਜੀਵਨ ਦੇ ਵਿੱਚ ਚੇਂਜ ਆਉਣ ਵਾਸਤੇ ਦੇਰ ਨਹੀਂ ਲੱਗਦੀ, ਪਰ ਆਪਣੇ ਮਨ ਦੇ ਵਿੱਚ ਸਤਿਪੁਰਸ਼ਾਂ ਦੇ ਬਚਨਾਂ ਨੂੰ ਜਾਇਜ਼ਾ ਦੇਵੇ, ਥਾਂ ਦੇਵੇ, ਉਹਨਾਂ ਦੇ ਅਨੁਸਾਰ ਚੱਲਣ ਦਾ ਉਪਰਾਲਾ ਕਰੇ ਤਾਂ। ਇਹ ਗੁਰਮੁਖ ਬਾਣ ਨੂੰ ਦੇਰ ਨਹੀਂ ਲੱਗਿਆ ਕਰਦੀ। ਸਤ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ।
ਸਤਸੰਗਤ ਮਿਲੇ ਸੋਈ ਤਰਿਆ,
ਕਿਹਦੀ ਕਿਹਦੀ ਗਿਣਤੀ ਕੀਤੀ ਜਾਵੇ। ਜਿਤਨਿਆਂ ਦਾ ਨਿਸ਼ਤਾਰਾ ਹੋਇਆ, ਜਿਤਨੇ ਨਿਸ਼ਚਿਤ ਜੀਵ ਉੱਚ ਅਵਸਥਾਵਾਂ ਨੂੰ ਪ੍ਰਾਪਤ ਹੋਏ, ਸਭ ਸਤਸੰਗ ਦੀ ਮਿਹਰਬਾਨੀ, ਜਿਤਨੇ ਜਹਨਮ ਨੂੰ ਗਏ ਸਭ ਕੁਛ ਸੰਗਤ ਦੀ ਹੀ ਮਿਹਰਬਾਨੀ। ਤਾਂ ਤੇ ਕੁਛ ਸੰਗਤ ਤੋਂ ਬਚਣਾ, ਸਤਸੰਗ ਦੇ ਵਿੱਚ ਪ੍ਰਵਿਰਤੀ ਹੋਣੀ, ਇਸ ਦੀ ਤਾਕੀਦ ਗੁਰੂ ਬਾਬਾ ਜੀ ਨੇ ਕੀਤੀ ਹੈ। ਮਿਲ ਸਾਧ ਸੰਗਤ ਖਜ ਕੇਵਲ ਨਾਮ, ਮਾਨੁਖ ਤਨ ਦੀ ਸਫਲਤਾ ਦਾ ਉਪਾਅ ਹੈ। ਤਾਂ ਤੇ ਇਉਂ ਇਸ ਜਨਮ ਨੂੰ ਵਿਅਰਥ ਨਹੀਂ ਜਾਣ ਦੇਣਾ ਚਾਹੀਦਾ, ਇਸ ਤੋਂ ਪੂਰਾ ਪੂਰਾ ਲਾਭ ਉਠਾਉਣਾ ਚਾਹੀਦਾ।
ਮਾਨੁਸ ਦੇਹੀ ਬਈ ਸਬਬ ਨਾਲ ਮਿਲ ਗਈ ਹੈ, ਐਵੇਂ ਨਾ
ਬਹੁਤ ਹੀ ਯੁਗ ਹਾਰਿਓ, ਮਾਨੁਸ ਦੇ ਲਈ ਨਾਨਕ ਕਹਿਤ ਮਿਲਣ ਕੀ ਵਰੀਆ, ਸਿਮਰਤ ਕਹਾ ਨਹੀਂ, ਦੁਰਲਭ ਦੇ ਪਾਈ ਵਡ ਭਾਗੀ, ਨਾਮ ਨਾ ਜਪੇ ਤੇ ਆਤਮ ਘਾਤੀ, ਮਰ ਕੀ ਨਾ ਜਾਹੇ ਜਿਨਾ ਵਿਸਰਤ ਨਾਮ, ਨਾਮ ਵਿਹੂਣ ਜੀਵਨ ਕੌਣੇ ਕਾਮ, ਖਾਤ ਪੀਤ ਖੇਲਤ ਹਸਤ ਵਿਸਥਾਰ, ਕਵਨ ਅਰਥ ਮ੍ਰਿਤਕ ਸਿਗਾਰ, ਜੋ ਨਾ ਸੁਣੇ ਜਸ ਪਰਮਾਨੰਦਾ, ਪਸ਼ਪੰਖੀ ਤ੍ਰਿਗਤ ਜੋਨ ਤੇ ਵੰਦਾ, ਉਹਨਾਂ ਨੂੰ ਗੁਰਮੰਤਰ ਲਾਇਆ, ਕੇਵਲ ਨਾਮ ਵਿਦਮਾਏ ਸਮਾਇਆ। ਇਸ ਮਾਨੁਖ ਤਨ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ, ਇਹ ਤੋਂ ਪੂਰਾ ਪੂਰਾ ਲਾਭ ਉਠਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਹੁਣ ਗੁਰੂ ਸਤੋਤਰ ਪੜ੍ਹੋ।
ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ,
ਹਰਗੋਬਿੰਦ ਸਾਹਿਬ ਧੰਨ ਹੈ।
Oh,